ਧੰਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਕੱਲ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਸਹਿਸਕ੍ਰਿਤੀ ਵਿੱਚੋਂ ਇੱਕ ਸਲੋਕ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ। ਕੱਲ ਵਿਚਾਰ ਦਾ ਇਹ ਵਿਸ਼ਾ ਸੀ ਕਿ ਗੁਰੂ ਸ਼ਬਦ ਅਨੁਸਾਰ ਪੂਰਨ ਪੁਰਸ਼ ਦੇ 6 ਲੱਛਣ ਨੇ। ਉਹਨਾਂ 6 ਲੱਛਣਾਂ ਵਿੱਚ ਸਭ ਤੋਂ ਪਹਿਲਾ ਲੱਛਣ ਕਿ ਪੂਰਨ ਪੁਰਸ਼ ਦੀ ਰਸਨਾ ਤੇ ਸਰਬ ਵਿਆਪਕ ਪਰਮਾਤਮਾ ਜੀ ਦਾ ਨਾਮ ਹੈ। ਇਸੇ ਤਰ੍ਹਾਂ ਹੀ ਉਹ ਪੂਰਨ ਪੁਰਸ਼ ਦੁੱਖ ਔਰ ਸੁੱਖ ਨੂੰ ਸਮਾਨ ਸਮਝਦਾ, ਇਹ ਉਹਦੇ ਕੋਲ ਗੁਰੂ ਦਾ ਦਿੱਤਾ ਹੋਇਆ ਗਿਆਨ ਹੈ। ਇਸ ਦੀ ਵਿਚਾਰ ਕੱਲ ਚੱਲ ਰਹੀ ਸੀ। ਇਹ ਬਚਨ ਸਨ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਤੇ ਇਸ ਤੋਂ ਅਗਲਾ ਉਸ ਪੂਰਨ ਪੁਰਖ ਦਾ ਜੋ ਗੁਣ ਹੈ ਉਸ ਨੂੰ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ ਕਿ ਉਸ ਦਾ ਤੀਸਰਾ ਗੁਣ ਹੈ ਦਇਆਲੰਗ ਸਰਬੱਤਰ ਜੀਆ, ਪੂਰਨ ਪੁਰਸ਼ ਨਿਰਮਲ ਹਿਰਦੇ ਵਾਲਾ ਸਾਰੇ ਜੀਵਾਂ 'ਤੇ ਦਇਆ ਕਰਦਾ ਹੈ। ਪੰਜ ਦੋਖ ਵਿਵਰਜਿਤ ਹੈ, ਆ ਪੰਜ ਜਿਹੜੇ ਦੋਖ ਨੇ ਇਹਨਾਂ ਨੂੰ ਆਪਣੇ ਮਨ ਤੋਂ ਪਰੇ ਰੱਖਦਾ, ਮਨ ਤੋਂ ਹਟਾ ਕੇ ਰੱਖਦਾ। ਅਤੇ ਚੌਥਾ ਉਹਦਾ ਲਕਸ਼ਣ ਤੀਸਰਾ ਇਹ ਸੀ ਕਿ ਦਇਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ। ਅਤੇ ਚੌਥਾ ਲਕਸ਼ਣ ਹੈ ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤ ਹੈ, ਕਿ ਉਸਨੇ ਆਪਣਾ ਭੋਜਨ ਪਰਮਾਤਮਾ ਦਾ ਕੀਰਤਨ ਬਣਾਇਆ ਹੈ। ਆਓ ਸਾਧ ਸੰਗਤ, ਉਸੇ ਹੀ ਵਿਸ਼ੇ ਨੂੰ ਜੋ ਕੱਲ੍ਹ ਪ੍ਰਕਰਨ ਪ੍ਰਾਰੰਭ ਕੀਤਾ ਸੀ, ਆਪਾਂ ਇਸ ਤੋਂ ਅੱਗੇ ਤੋਰੀਏ ਕਿ ਰਸਨਾ ਉੱਪਰ ਨਾਮ ਹੈ, ਧਿਆਨ ਸਰਬ ਵਿਆਪੀ ਪਰਮਾਤਮਾ ਦਾ ਹੈ, ਦੁੱਖ ਅਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ, ਅਤੇ ਅੰਦਰੋਂ ਨਿਰਮਲ ਹੈ ਅਤੇ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹਨਾਂ ਵਿਸ਼ੇ ਨੂੰ, ਇਸੇ ਸਿਧਾਂਤ ਨੂੰ ਆਪਾਂ ਵਿਚਾਰ ਸਕੀਏ। ਚਾਰ ਲਕਸ਼ਣ ਆਪਾਂ ਅੱਜ ਸੰਪੂਰਨ ਕਰਨੇ ਨੇ, ਇੱਕ ਤੋਂ ਲੈ ਕੇ। ਆਪ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਸਨਾ ਪਰਮਾਤਮਾ ਦੀ ਦਿੱਤੀ ਹੋਈ ਨੌ ਇੰਦਰੀਆਂ ਵਿੱਚ ਇੱਕ ਉਹ ਦਾਤ ਹੈ, ਜਿਸ ਨਾਲ ਜੋ ਵੀ ਆਪਾਂ ਭੋਜਨ ਚੱਖਦੇ ਹਾਂ, ਉਹ ਚੱਖਣ ਤੋਂ ਬਾਅਦ ਸਾਡੇ ਸਰੀਰ ਨੂੰ ਤਾਕਤ, ਸਾਡੇ ਸਰੀਰ ਨੂੰ ਬਲ, ਸਾਡੇ ਸਰੀਰ ਨੂੰ ਸ਼ਕਤੀ ਦਿੰਦਾ। ਇਸੇ ਤਰ੍ਹਾਂ ਪੂਰਨ ਪੁਰਸ਼ ਨੇ ਆਪਣੀ ਰਸਨਾ ਦੇ ਉੱਪਰ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਮੰਤਰ ਨੂੰ ਦ੍ਰਿੜ ਕੀਤਾ, ਅਤੇ ਜਿਉਂ ਜਿਉਂ ਆਪਣੀ ਰਸਨਾ ਦੇ ਨਾਲ ਉਹ ਨਾਮ ਨੂੰ ਜਪਦਾ, ਨਾਮ ਨੂੰ ਪੁਕਾਰਦਾ ਹੈ, ਤਿਉਂ ਤਿਉਂ ਉਹਦੀ ਪੁਕਾਰ ਅਤੇ ਉਹ ਪੁਕਾਰਿਆ ਹੋਇਆ ਉਹਦੇ ਅੰਦਰ ਰਸ ਬਣ ਜਾਂਦਾ ਹੈ। ਹੁਣ ਜਿਸ ਪੂਰਨ ਪੁਰਸ਼ ਨੇ ਆਪਣੀ ਰਸਨਾ ਤੋਂ ਪੁਕਾਰਿਆ, ਹਜ਼ੂਰ ਨੇ ਉਸ ਨੂੰ ਸਮਝਾਉਣ ਲਈ ਇੱਕ ਉਦਾਹਰਨ ਬਾਣੀ ਵਿੱਚ ਦਿੱਤੀ ਹੈ। ਆਪਾਂ ਕਈ ਵਾਰੀ ਬਾਣੀ ਪੜ੍ਹਦੇ ਹਾਂ, ਜਦੋਂ ਪ੍ਰੀਤ ਦੀ ਗੱਲ ਕਰਦੇ ਹਾਂ, ਅਤੇ ਇੱਕ ਜਾਨਵਰ, ਇੱਕ ਪੰਛੀ ਐਸਾ ਹੈ ਜਿਸ ਨੂੰ ਬਾਣੀ ਵਿੱਚ ਸਾਰੰਗ ਵੀ ਕਿਹਾ ਗਿਆ, ਪਪੀਆ ਵੀ ਹਜ਼ੂਰ ਨੇ ਕਿਹਾ ਹੈ, ਅਤੇ ਉਸ ਨੂੰ ਬੰਬੀਆ ਅਤੇ ਬਾਬੀਆ ਸ਼ਬਦ ਵੀ ਹਜ਼ੂਰ ਨੇ ਵਰਤੇ। ਹੁਣ ਬਬੀਏ ਦਾ ਸੰਬੰਧ ਕੇਵਲ ਆਪਣੇ ਮੂੰਹ ਦੀ ਪੁਕਾਰ ਨਾਲ ਹੈ, ਅਤੇ ਪੂਰਨ ਪੁਰਸ਼ ਜੋ ਹੈ ਉਸ ਦਾ ਪਹਿਲਾ ਲਕਸ਼ਣ ਧੰਨ ਗੁਰੂ ਅਰਜਨ ਸਾਹਿਬ ਮਿਹਰ ਕਰਦੇ ਨੇ, ਉਹ ਵੀ ਆਪਣੀ ਰਸਨਾ ਨਾਲ ਪਰਮਾਤਮਾ ਨੂੰ ਪੁਕਾਰਦਾ ਹੈ। ਹੁਣ ਬਬੀਆ ਇਸ ਦਾ ਪੁਕਾਰਨਾ ਅਤੇ ਪੂਰਨ ਪੁਰਸ਼ ਦਾ ਆਪਣੀ ਰਸਨਾ ਤੋਂ ਗੁਰੂ ਗੁਰੂ ਪੁਕਾਰਨਾ, ਇਹਨਾਂ ਦੋਨਾਂ ਨੂੰ ਬਰਾਬਰ ਰੱਖ ਕੇ ਅੰਮ੍ਰਿਤ ਬਾਣੀ ਵਿੱਚੋਂ ਅਸੀਂ ਕੁਛ ਪ੍ਰਮਾਣ ਲਈਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਭਾਵਾਂ ਕਿ ਸਾਖੀਕਾਰਾਂ ਨੇ ਇਸ ਸ਼ਬਦ ਦੇ ਨਾਲ ਆਪਣੇ ਵੱਲੋਂ ਇੱਕ ਸਾਖੀ ਵੀ ਦਰਜ ਕੀਤੀ ਹੈ। ਉਹ ਸਾਖੀ ਇਹ ਹੈ ਕਿ ਗੁਰੂ ਨਾਨਕ ਸਾਹਿਬ ਭਾਦੋਂ ਦੇ ਮਹੀਨੇ ਆਪਣੇ ਘਰ ਵਿੱਚ ਰਾਏ ਭੋਏ ਦੀ ਤਲਵੰਡੀ ਟਿਕੇ, ਸਾਰਾ ਨਗਰ ਜਿਹੜਾ ਬਿਲਕੁਲ ਸ਼ਾਂਤ ਹੈ, ਲੋਕ ਆਰਾਮ ਤਾਂ ਕਰਦੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਦੀਵੇ ਦੀ ਮੱਧਮ ਜੀ ਲੋ, ਅਤੇ ਉਸ ਲੋ ਦੇ ਚਾਨਣ ਵਿੱਚ ਮੇਰੀ ਸੱਚੀ ਸਰਕਾਰ ਦਾ ਸਿਰਫ ਚਿਹਰਾ ਦਿਸਦਾ ਹੈ, ਅਤੇ ਆਪਣੀ ਰਸਨਾ ਤੋਂ ਕਿਰਪਾਲੂ ਦਾਤਾ ਜੀ ਆਪਣੇ ਪਿਆਰੇ ਨੂੰ ਪੁਕਾਰਦੇ ਪਏ। ਪੂਰਨ ਪੁਰਸ਼ ਜਿਸ ਨੇ ਬੰਨਾ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਹਿਲਾ ਲਕਸ਼ਣ ਰਸਨਾ ਤੋਂ ਪੁਕਾਰੇ, ਉਹ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਹਜ਼ੂਰ ਉੱਚੀ ਉੱਚੀ ਆਵਾਜ਼ ਵਿੱਚ ਪੁਕਾਰਦੇ ਪਏ ਨੇ। ਅੱਧੀ ਰਾਤ ਗਈ ਅਤੇ ਮਾਂ ਨੇ ਆਵਾਜ਼ ਦੇਖ ਕੇ ਕਿਹਾ ਸੀ, ਬੇਟਾ ਨਾਨਕ, ਪੂਰਾ ਸ਼ਹਿਰ ਆਰਾਮ ਵਿੱਚ, ਨਗਰ ਚਲਾ ਗਿਆ, ਲੋਕ ਆਪਣੇ ਘਰਾਂ ਵਿੱਚ ਸੁੱਤੇ ਨੇ, ਮੈਂ ਕੀ ਦੇਖਣੀ ਪਈ ਹਾਂ, ਕਿੰਨੀ ਰਾਤ ਗਈ, ਇਸ ਦੀਵੇ ਦੇ ਚੰਨ ਨੇ ਬੈਠ ਕੇ ਆਪਣੇ ਮੁੱਖ ਤੋਂ ਤੂੰ ਕੀ ਪੁਕਾਰ ਰਿਹਾ ਹੈ। ਆਪਣੇ ਬੁੱਲਾਂ ਤੋਂ ਆਪਣੇ ਮੁੱਖ ਨੂੰ ਤੂੰ ਖਲਾਈ ਜਾਂਦਾ, ਬੁੱਲ ਤੇਰੇ ਖਲਦੇ ਪਏ ਨੇ। ਮੈਨੂੰ ਦੱਸ ਇਹ ਕੀ ਪੁਕਾਰਨਾ, ਕੀ ਤੈਨੂੰ ਆਰਾਮ ਨਹੀਂ? ਸਾਰੇ ਲੋਕ ਟਿਕ ਗਏ ਤੇ ਤੁਸੀਂ ਕਿਉਂ ਨਹੀਂ ਆਰਾਮ ਵਿੱਚ ਗਏ? ਅਜੇ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦੇਣਾ ਹੀ ਸੀ ਕਿ ਮਾਤਾ ਜੀ ਦੇ ਇਸ ਪੁੱਛੇ ਹੋਏ ਸਵਾਲ ਤੇ ਉੱਤਰ ਦੇ ਦਰਮਿਆਨ ਇੱਕੋ ਦਮ ਆਕਾਸ਼ ਵਿੱਚੋਂ ਆਵਾਜ਼ ਆਈ, ਪੀਆ। ਫਿਰ ਆਵਾਜ਼ ਆਈ ਪੀਆ, ਤੇ ਸੱਚ ਜਾਣੋ ਬਬੀਏ ਦੀ ਆਵਾਜ਼ ਜਦੋਂ ਪੀਆ ਕਹਿੰਦਾ, ਇਹ ਪੀਆ ਸ਼ਬਦ ਦੋ ਸਾਨੂੰ ਅਰਥ ਦੇ ਕੇ ਜਾਂਦਾ। ਅਸੀਂ ਤਾਂ ਇਕੱਠਾ ਕਹਿ ਦਿੰਦੇ ਹਾਂ ਪੀਆ, ਪਰ ਇਹਦੇ ਅਰਥ ਕਰਾਂਗੇ ਪੀ ਆ। ਇਹਦਾ ਅਰਥ ਹੈ, ਹੇ ਮੇਰੇ ਪਿਆਰੇ ਪਤੀ, ਹੇ ਮੇਰੇ ਸਾਈਂ, ਤੂੰ ਕਦੋਂ ਆਏਗਾ, ਤੂੰ ਆ। ਸੱਚ ਜਾਣੋ ਦੋ ਸ਼ਬਦ ਹੋਰ ਨੇ, ਇੱਕ ਹੈ ਖੁਦਾ ਤੇ ਇੱਕ ਹੈ ਖੁਦਾਏ। ਅਰਜ਼ ਸ਼ਾਇਦ ਇੱਥੇ ਕੀਤੀ ਹੋਵੇ, ਜਦੋਂ ਕੋਈ ਬੇਬਲ ਹੋ ਕੇ ਕਹਿੰਦਾ ਖੁਦਾ ਤੇ ਗੁਰਮੁਖੋ, ਇਹ ਦੋ ਸ਼ਬਦ ਨੇ ਕੇਵਲ ਹੁਣ ਆਪਣੀਆਂ ਯਾਦਾਂ ਨਹੀਂ, ਖੁਦ ਆ ਤੂੰ ਕਿਰਪਾ ਕਰ, ਤੇਰੀਆਂ ਬੇਅੰਤ ਦਾਤਾਂ ਮਿਲੀਆਂ ਨੇ, ਹੁਣ ਮੈਂ ਜੀ ਸਕਾਂਗਾ ਤੇ ਤਾਂ ਜੇ ਤੂੰ ਖੁਦ ਆਏਗਾ। ਖੁਦ ਆ ਤੇ ਦੂਸਰਾ ਜਦੋਂ ਉਹ ਆ ਜਾਏ ਤੇ ਫਿਰ ਸ਼ਬਦ ਵਰਦੇ ਨੇ ਖੁਦਾਏ। ਖੁਦਾਏ ਦਾ ਅਖਰੀ ਅਰਥ ਹੈ ਮੇਰੇ ਸਾਈਂ, ਜਿਹਨੂੰ ਪੁਕਾਰਦਾ ਸਾਂ ਖੁਦ ਆ। ਖੁਦਾਏ ਦਾ ਅਰਥ ਹੁਣ ਕਹਿਣ ਦੀ ਲੋੜ ਨਹੀਂ, ਖੁਦ ਆਪ ਹੀ ਆ ਗਏ, ਖੁਦ ਆਏ, ਆਪ ਚੱਲ ਕੇ ਆਏ। ਇੱਕੋ ਦਮ ਅੱਧੀ ਰਾਤ ਨੂੰ ਪਪੀਆ ਬੋਲਿਆ ਤੇ ਉਹਨੇ ਸ਼ਬਦ ਕਹਿ ਪੀਆ, ਹੇ ਪਿਆਰੇ ਪਤੀ ਤੂੰ ਆ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਪਪੀਏ ਦੀ ਆਵਾਜ਼ ਸੁਣ ਕੇ ਆਪਣੀ ਮੁਬਾਰਕ ਰਸਨਾ ਤੋਂ ਇੱਕ ਸ਼ਬਦ ਉਚਾਰਨ ਕੀਤਾ, ਰਹਿਣ ਬਾਬੀਆ ਬੋਲਿਓ ਮੇਰੀ ਮਾਈ, ਮੰਤਰੰਗ ਰਾਮ ਰਾਮ ਨਾਮੰਗ। ਪੂਰਨ ਪੁਰਸ਼ ਆਪਣੀ ਰਸਨਾ ਉੱਤੇ ਪਪੀਏ ਦੀ ਤਰ੍ਹਾਂ ਪਿਆਰੇ ਵਾਹਿਗੁਰੂ ਨੂੰ ਪੁਕਾਰਦੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿਣ ਲੱਗੇ ਮਾਂ, ਤੁਸੀਂ ਕਹਿੰਦੇ ਹੋ ਸਾਰੇ ਆਰਾਮ ਤਾਂ ਕਰਦੇ ਨੇ, ਸਾਰੇ ਨੀਂਦ ਵੀ ਚਲੇ ਗਏ। ਕਹਿਣ ਲੱਗੇ ਆਰਾਮ ਉਹ ਕਰਦੇ ਨੇ ਜਿਨ੍ਹਾਂ ਦੇ ਸੀਨੇ ਨੂੰ ਸ਼ਾਇਦ ਅਦੇ ਪਿਆਰੇ ਨੂੰ ਮਿਲਣ ਦੀ ਚਿਣਗ ਜਾਂ ਤੜਪ ਨਹੀਂ ਲੱਗੀ। ਆ ਦੇਖ, ਜਿਨ੍ਹਾਂ ਨੇ ਪਿਆਰੇ ਨੂੰ ਮਿਲਣਾ ਹੋਵੇ, ਇਕੱਲਾ ਮੈਂ ਨਹੀਂ, ਰਾਤ ਨੂੰ ਪੰਛੀ ਵੀ ਆਪਣੇ ਪਿਆਰੇ ਨੂੰ ਪੁਕਾਰਦੇ ਪਏ, ਕਿ ਇਹਨਾਂ ਨੂੰ ਚੈਨ ਨਹੀਂ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹਿ, ਰਹਿਣ ਬਬੀਆ ਬੋਲਿਓ ਮੇਰੀ ਮਾਈ, ਖੇ ਮੇਰੀ ਮਾਂ, ਕਿ ਦੇਖ ਅੱਧੀ ਰਾਤ ਗਈ, ਮੇਰਾ ਇੱਕ ਸਾਥੀ ਪਪੀਆ ਵੀ ਹੈ ਜਿਹੜਾ ਉੱਚੀ ਉੱਚੀ ਆਪਣੇ ਪਿਆਰੇ ਨੂੰ ਪੁਕਾਰਦਾ ਹੈ। ਜੇ ਪਪੀਆ ਪੁਕਾਰਦਾ, ਜਿਸ ਦਾ ਪਿਆਰਾ ਬਿਲਕੁਲ ਨਜ਼ਦੀਕ ਹੈ, ਇਹ ਰਾਤ ਨਹੀਂ ਸੌਂਦਾ। ਆਪਾਂ ਤਾਂ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿਛੜਿਆ ਮਾਏ ਮੇਰੀਏ, ਸਾਨੂੰ ਦਿਨ ਰਾਤ ਕਿੰਨਾ ਕੁ ਪੁਕਾਰਨਾ ਚਾਹੀਦਾ। ਪੂਰਨ ਪੁਰਸ਼ ਉਹਦੀ ਰਸਨਾ ਤੇ ਪੁਕਾਰ ਹੈ। ਸਾਹਿਬ ਨੇ ਕਿਹਾ, ਰਹਿਣ ਬਬੀਆ ਬੋਲਿਓ ਮੇਰੀ ਮਾਈ। ਅਗਲਾ ਬਚਨ ਸੀ, ਲੋਚਨ ਤਾਰ ਇਸ ਪਪੀਏ ਦੀਆਂ ਅੱਖਾਂ ਨੂੰ ਦੇਖ। ਇਹਦੇ ਅੱਖਾਂ ਦੇ ਵਿੱਚ ਇੱਕ ਤਾਰ ਦਾ ਅਖਰੀ ਅਰਥ ਕਰਾਂਗੇ, ਨੀਰ ਸਿਮਦਾ ਪਿਆ, ਇੱਕ ਧਾਰ ਵਗਦੀ ਪਈ ਹੈ। ਲੋਚਨ ਤਾਰ ਲਲਤਾ ਬਿਲਲਾਤੀ, ਇਹਦੀ ਜ਼ਬਾਨ, ਇਹਦੀ ਰਸਨਾ ਵਿਲਕਦੀ ਪਈ ਹੈ। ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਖੈਨ ਰਹਿ ਨਾ ਸਕੈ। ਇਵੇਂ ਮੰਤਰੰਗ ਰਾਮ ਰਾਮ ਨਾਮੰਗ, ਕਿ ਰਸਨਾ ਉੱਤੇ ਪਿਆਰੇ ਦਾ ਮੰਤਰ ਵਸ ਜਾ। ਮੈਂ ਇੱਕ ਖਿੰਨ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਆਪਣੀ ਰਚਨਾ ਵਿੱਚ ਇੱਕ ਬੜਾ ਸੋਹਣਾ ਬਚਨ ਕਿਹਾ ਹੈ। ਉਹ ਕਹਿੰਦੇ ਨੇ, ਜਦੋਂ ਪਿਆਰੇ ਨਾਲ ਪਿਆਰ ਬਣ ਜਾਏ, ਪਹਿਲੀ ਬੇਨਤੀ ਤਾਂ ਕਰੀਏ ਕਿ ਹੇ ਪਿਆਰੇ ਪ੍ਰੀਤਮ, ਕਦੀ ਇਹਨਾਂ ਦੋ ਦੀਦਿਆਂ ਤੋਂ ਦੂਰ ਨਾ ਜਾਹੀ, ਇਹਨਾਂ ਅੱਖਾਂ ਤੋਂ ਦੂਰ ਨਾ ਜਾਹੀ। ਅਸਲ ਵਿੱਚ ਫਕੀਰੀ ਕਮਾਉਣ ਵਾਲੇ ਦੀਆਂ ਅੱਖਾਂ ਨਹੀਂ, ਫਕੀਰੀ ਕਮਾਉਣ ਵਾਲੀ ਦੇ ਦੀਆਂ ਅੱਖਾਂ ਤਾਂ ਦੋ ਕਟੋਰੇ ਨੇ ਜਿਹਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਖੈਰ ਪੈਣੀ। ਅੱਖਾਂ ਨਹੀਂ, ਇਹ ਦੋ ਪਾਤਰ ਨੇ ਜਿਨ੍ਹਾਂ ਵਿੱਚ ਪਿਆਰੇ ਦੇ ਦਰਸ਼ਨਾਂ ਦੀ ਝਲਕ ਪੈਣੀ ਹੈ। ਜੇ ਪਿਆਰੇ ਨਾਲ ਪਿਆਰ ਹੋਵੇ ਤੇ ਕਦੀ ਵੀ ਦੀਦਿਆਂ ਤੋਂ, ਅੱਖਾਂ ਤੋਂ, ਨੇਤਰਾਂ ਤੋਂ, ਚਕਸ਼ੂਆਂ ਤੋਂ, ਲੋਚਨਾ ਤੋਂ ਦੂਰ ਨਾ ਜਾਏ। ਪਰ ਕਹਿੰਦੇ ਜੇ ਕਿਤੇ ਇਹੋ ਜਿਹੀ ਖੜੋਤ ਆ ਜਾਏ ਕਿ ਪਿਆਰਾ ਅੱਖਾਂ ਤੋਂ ਦੂਰ ਚਲਾ ਜਾਏ, ਤੇ ਵਾਹਿਗੁਰੂ ਜੀ ਕਿਰਪਾ ਕਰੋ, ਅੱਖਾਂ ਤੋਂ ਦੂਰ ਚਲਾ ਜਾਏ ਤੇ ਉਹਦੀ ਸੂਰਤ ਉਹਦੀ ਸ਼ਕਲ ਦਿਲ ਦੇ ਵਿੱਚ ਵਸ ਜਾਏ, ਦਿਲ ਵਿੱਚੋਂ ਮੇਰਾ ਪਿਆਰਾ ਕਦੀ ਦੂਰ ਨਾ ਹੋਵੇ। ਕਹਿੰਦੇ ਨੇ ਕਿਤੇ ਇਹੋ ਜਿਹੀ ਵੀ ਖੜੋਤ ਆ ਸਕਦੀ ਹੈ ਕਿ ਦਿਲ ਵਿੱਚੋਂ ਪਿਆਰਾ ਚਲਾ ਜਾਏ ਤੇ ਕਿਰਪਾ ਕਰਿਓ ਮੇਰੀ ਰਸਨਾ ਉੱਤੋਂ ਪਿਆਰੇ ਦਾ ਨਾਮ ਨਾ ਜਾਏ। ਤੇ ਅਖੀਰ ਤੇ ਉਹਨਾਂ ਕਿਹਾ ਜਿਸ ਦਿਨ ਮੇਰੀ ਰਸਨਾ ਤੋਂ ਪਿਆਰੇ ਦੇ ਨਾਮ ਨੇ ਚਲੇ ਜਾਣੇ, ਉਹ ਦਿਨ ਕਿਰਪਾ ਕਰੀ ਜਿੰਦ ਨੂੰ ਸਰੀਰ ਵਿੱਚੋਂ ਕੱਢ ਲਈ, ਕਿਉਂਕਿ ਜੇ ਰਸਨਾ ਤੇ ਨਾਮ ਨਹੀਂ ਤੇ ਧਰਤੀ ਤੇ ਜੀ ਕੇ ਕਰਨਾ ਵੀ ਕੀ। ਪੁਕਾਰ ਹੈ ਸਾਧੂ ਦੀ, ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੈ, ਬਿਨ ਮਿਲੈ ਨੀਂਦ ਨਾ ਪਾਈ। ਤੇ ਭਾਈ ਸਾਹਿਬ ਨੇ ਇਹਦੇ ਅਰਥ ਕੀਤੇ ਨੇ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਜੇ ਪਿਆਰੇ ਨਾਲ ਪਿਆਰ ਪੈ ਜਾਏ ਤੇ ਪਿਆਰੇ ਨੂੰ ਬਿਲਕੁਲ ਅੰਗ ਸੰਗ ਸਮਝੀਏ ਉਹ ਨਾਲ ਰਹੇ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ, ਜੇਕਰ ਅੱਖੀਆਂ ਤੋਂ ਕਦੇ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਵ ਤੋਂ ਕਦੇ ਨਾ ਹੋਏ ਓਹਲੇ। ਪਰ ਗੁਰਮੁਖੋ ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੂਰਤ ਦੇਹ ਤੋਂ ਛਾਲਾ ਤਦ ਹੋਏ ਓਹਲੇ। ਜੇ ਅੰਦਰੋਂ ਨਾਮ ਚਲਾ ਜਾਣਾ ਫਿਰ ਜਿੰਦ ਨੂੰ ਰੱਖ ਕੇ ਕਰਨਾ ਕੀ ਹੈ। ਅਸੀਂ ਲੋਕ ਜਵਾਨੀਆਂ ਸਾਂਭਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਭਗਤ ਜਵਾਨੀ ਵਿੱਚ ਬੰਦਗੀ ਸਾਂਭਦੇ। ਅਸੀਂ ਕਹਿੰਦੇ ਹਾਂ ਕਿਸੇ ਤਰੀਕੇ ਨਾਲ ਜੋਬਨ ਨਾ ਜਾਏ, ਲੋਕ ਮੈਨੂੰ ਬਾਬਾ ਨਾ ਕਹਿਣ, ਬੁੱਢਾ ਨਾ ਕਹਿਣ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਪਰ ਡਰ ਤਾਂ ਇੱਕੋ ਚੀਜ਼ ਦਾ ਖਾਂਦਾ ਪਿਆ, ਜੇ ਸ਼ਹਿ ਪ੍ਰੀਤ ਨਾ ਜਾਏ। ਫਰੀਦਾਂ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਿਰ ਆਪਣੇ ਵਿਸ਼ੇ ਤੇ ਆਈਏ ਕਿ ਮੰਤਰੰਗ ਰਾਮ ਰਾਮ ਨਾਮੰਗ, ਪੂਰਨ ਪੁਰਸ਼ ਨੇ ਆਪਣੀ ਰਸਨਾ ਤੇ ਪਰਮਾਤਮਾ ਦਾ ਨਾਮ ਰੱਖਿਆ ਤੇ ਪੁਕਾਰਦਾ ਉਹ ਪਪੀਏ ਦੀ ਤਰ੍ਹਾਂ। ਤੇ ਗੁਰੂ ਅਰਜੁਨ ਸਾਹਿਬ ਨੇ ਇਸ ਅਵਸਥਾ ਨੂੰ ਫੁਨੇ ਮਹੱਲਾ ਪੰਜਵਾਂ ਉਹਦੇ ਵਿੱਚ ਇਸ ਤਰੀਕੇ ਨਾਲ ਬਿਆਨ ਕੀਤਾ, ਕਹਿਣ ਲੱਗੇ ਚਾਤਰਕ ਚਿੱਤ ਸੋ ਚਿੱਤ ਸੋ ਸਾਜਣ ਚਾਹੀਏ, ਜਿਹਨੂੰ ਪਿਆਰਾ ਸੱਜਣ ਚਾਹੀਦਾ ਨਾ ਉਹ ਆਪਣੇ ਅੰਦਰ ਨੂੰ ਸੁਚੇਤ ਚਾਤਰਕ ਦੀ ਤਰ੍ਹਾਂ ਕਰੇ। ਚਾਤਰਕ ਚਿੱਤ ਸੋ ਸਾਜਣ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਮੰਤਰੰਗ ਰਾਮ ਰਾਮ ਨਾਮੰਗ, ਜਿਹਨੂੰ ਪ੍ਰਾਣਾ ਨਾਲ ਪਿਆਰ ਕਰੀਏ ਫਿਰ ਰਸਨਾ ਨਾਲ ਵੀ ਉਸ ਨੂੰ ਪੁਕਾਰੀਏ। ਹਜ਼ੂਰ ਕਹਿ ਰਹੇ ਨੇ ਕਿ ਚਾਤਰਕ ਚਿੱਤ ਸੋ ਸਾਜਣ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹਰ ਹਾਂ, ਤੂੰ ਖਰਜਨ ਮੰਗੈ ਨਾਮ ਮੰਤਰੰਗ ਰਾਮ ਰਾਮ ਨਾਮੰਗ, ਹਰ ਹਾਂ ਤੂੰ ਖਰਜਨ ਮੰਗੈ ਨਾਮ ਨਾਨਕ ਬਲਖਾਰਨ। ਪਰਮਾਤਮਾ ਦਾ ਜਨ ਪ੍ਰਭੂ ਦਾ ਪਿਆਰਾ ਹਰ ਵਕਤ ਫਿਰ ਪਿਆਰੇ ਦੇ ਨਾਮ ਨੂੰ ਲੋਚਦਾ ਹੈ। ਇਸ ਤੋਂ ਅੱਗੇ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰਮੁਖੋ ਜਿਹੜੀ ਚੀਜ਼ ਇਸ ਮੂੰਹ ਵਿੱਚੋਂ ਗਲੇ ਤੋਂ ਥੱਲੇ ਉਤਰ ਜਾਏ ਉਹ ਸਾਡੇ ਸਰੀਰ 'ਤੇ ਅਸਰ ਕਰਦੀ ਹੈ। ਇਹੀ ਕਾਰਨ ਕਿ ਕਈ ਵਾਰੀ ਖਾਂਦਿਆਂ ਸਿਰਫ 5-7 ਮਿੰਟ ਲੱਗਦੇ ਨੇ ਅਤੇ ਉਹ ਖਾਧਾ ਹੋਇਆ ਕਈ ਮਹੀਨਿਆਂ ਦਾ ਦੁੱਖ ਦੇ ਕੇ ਚਲਾ ਜਾਂਦਾ ਹੈ। ਅਤੇ ਜੇ ਪੁੱਛੀਏ ਵੀ ਤੂੰ ਬਿਮਾਰ ਕਿਉਂ ਵੇ, ਤਾਂ ਉੱਤਰ ਮਿਲੇਗਾ ਭੁਲੇਖੇ ਨਾਲ ਇਸ ਬੰਦੇ ਨੇ ਆਹ ਚੀਜ਼ ਖਾ ਲਈ ਅਤੇ ਉਹਦੇ ਖਾਣ ਨਾਲ ਇਹਦੇ ਸਰੀਰ ਵਿੱਚ ਰੋਗ ਪੈਦਾ ਹੋ ਗਿਆ। ਜੇ ਗੁਰਮੁਖੋ ਕੋਈ ਮਾੜੀ ਚੀਜ਼ ਭੋਜਨ ਵਿੱਚ ਖਾਧੀ ਜਾਏ ਕਈ ਮਹੀਨੇ ਦੁੱਖ ਨੂੰ ਜਨਮ ਦੇ ਜਾਂਦੀ ਏ, ਅਤੇ ਜਿਹੜਾ ਆਪਣੀ ਰਸਨਾ ਨਾਲ ਕਿਤੇ ਸੰਗਤ ਵਿੱਚ ਟੇਕ ਕੇ 10 ਮਿੰਟ ਗੁਰੂ ਗੁਰੂ ਕਰ ਲਏ ਅਤੇ ਪਿਆਰੇ ਉਹਨਾਂ ਦੇ ਕਈ ਜਨਮਾਂ ਦਾ ਗੁਰੂ ਗੁਰੂ ਜਪਿਆ ਰਸ ਦੇ ਜਾਂਦਾ। ਜੇ ਭੋਜਨ ਖਾਧਾ ਹੋਇਆ ਤਨ ਨੂੰ ਰੋਗੀ ਕਰ ਸਕਦਾ ਹੈ ਅਤੇ ਰਸਨਾ ਨਾਲ ਕੀਤਾ ਹੋਇਆ ਭਜਨ ਕਿਉਂ ਨਹੀਂ ਖੇੜਾ ਲੈ ਕੇ ਆਵੇਗਾ। ਭਗਤ ਪੂਰਨ ਪੁਰਸ਼ ਨੇ ਜਦੋਂ ਆਪਣੀ ਰਸਨਾ ਨਾਲ ਜਪਿਆ, ਪਹਿਲਾਂ ਲਕਸ਼ਣ ਫਿਰ ਅਸੀਂ ਦੁਹਰਾ ਲਈਏ ਕਿਉਂਕਿ 3 ਦਿਨ ਇਸੇ ਸਲੋਕ ਦੀ ਸਿਰਫ ਵਿਚਾਰ ਕਰਨੀ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਆਪਣੀ ਰਸਨਾ ਤੇ ਪਪੀਏ ਦੀ ਤਰ੍ਹਾਂ ਨਾਮ ਨੂੰ ਟਿਕਾਇਆ ਹੈ ਤੇ ਸਰਬ ਵਿਆਪੀ ਪਰਮਾਤਮਾ ਦਾ ਉਹ ਧਿਆਨ ਤਰਦਾ ਹੈ। ਇਹ ਪੂਰਨ ਪੁਰਸ਼ ਦਾ ਪਹਿਲਾ ਲਕਸ਼ਣ ਹੈ। ਹੁਣ ਦੂਸਰਾ ਲਕਸ਼ਣ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ ਗਿਆਨੰਗ ਸਮ ਦੁੱਖ ਸੁਖੰਗ। ਉਹ ਜਪਣ ਵਾਲੇ ਨੂੰ ਇੰਨਾ ਗਿਆਨ ਹੈ ਸੁੱਖ ਆਵੇ, ਅਤੇ ਕੱਲ੍ਹ ਮੈਂ ਅਰਜ਼ ਕੀਤੀ ਸੀ ਸੁੱਖ ਐਸ਼ ਨੂੰ ਜਨਮ ਦਿੰਦੀ ਏ ਅਤੇ ਦੁੱਖ ਤੈਸ਼ ਨੂੰ ਜਨਮ ਦਿੰਦਾ ਹੈ। ਜਦੋਂ ਜਪਣ ਵਾਲੇ ਕੋਲ ਸੁੱਖ ਆਵੇ ਤਾਂ ਵੀ ਪਿਆਰੇ ਦੀ ਯਾਦ ਵੀ ਜੁੜਦਾ ਹੈ, ਤੇ ਗੁਰਮੁਖੋ ਜੇ ਜਪਣ ਵਾਲੇ ਉੱਤੇ ਦੁਨਿਆਵੀ ਦੁੱਖ ਆ ਪਏ ਤੇ ਦੁੱਖ ਵਿੱਚ ਵੀ ਪਿਆਰੇ ਦੀ ਯਾਦ ਵੀ ਜੁੜਦਾ, ਅੰਦਰ ਦੀ ਅਵਸਥਾ ਨੂੰ ਖਿੰਡਣ ਨਹੀਂ ਦਿੰਦਾ। ਇੱਥੇ ਮੈਂ ਇੱਕ ਅਰਜ਼ ਕਰਾਂ, ਇੱਕ ਰੱਬੀ ਪਿਆਰੇ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਜੇ ਪੂਰਨ ਪੁਰਸ਼ ਦੇ ਜੀਵਨ ਨੂੰ ਦੇਖਣਾ ਹੈ ਨਾ, ਤੇ ਚੜ੍ਹਦੇ ਹੋਏ ਤੇ ਲਹਿੰਦੇ ਹੋਏ ਸੂਰਜ ਨੂੰ ਦੇਖਿਓ, ਕਿ ਉਦੈ ਹੋਏ ਸੂਰਜ ਨੂੰ ਦੇਖਿਓ ਤੇ ਅਸਤ ਹੋਏ ਸੂਰਜ ਨੂੰ ਦੇਖਿਓ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਸੂਰਜ ਦਾ ਚੜ੍ਹਨਾ ਤੇ ਸੂਰਜ ਦਾ ਉਤਰਨਾ, ਇਸ ਰੰਗ ਨੂੰ ਦੇਖੇਗਾ ਤੈਨੂੰ ਸਮਝ ਪੈ ਜਾਏਗੀ ਪੂਰਨ ਪੁਰਸ਼ ਦਾ ਜੀਵਨ ਕੀ ਹੈ। ਉਹਨਾਂ ਨੇ ਫਿਰ ਜਦੋਂ ਸਮਝਾਇਆ, ਕਹਿਣ ਲੱਗੇ ਜਦੋਂ ਸੂਰਜ ਉਦੈ ਹੁੰਦਾ ਹੈ, ਸੂਰਜ ਚੜ੍ਹਦਾ ਹੈ ਤੇ ਉਦੋਂ ਆਪਣੀ ਲਾਲੀ ਉਹ ਸੰਸਾਰ ਤੇ ਬਖੇਰਦਾ। ਜਦੋਂ ਸੂਰਜ ਚੜ੍ਹਦਾ ਤੁਸੀਂ ਦੇਖਦੇ ਹੋ ਕਿ ਉਹਦੀਆਂ ਕਿਰਨਾਂ ਸੁਨਹਿਰੀ ਕਿਰਨਾਂ, ਉਸ ਦੀ ਲਾਲੀ ਆਕਾਸ਼ ਨੂੰ ਵੀ ਲਾਲ ਕਰਦੀ ਹੈ, ਉਸ ਦੀ ਲਾਲੀ ਉਹ ਧਰਤੀ ਉੱਤੇ ਚੀਜ਼ਾਂ ਨੂੰ ਵੀ ਲਾਲੀ ਤੇ ਸੁਨਹਿਰਾ ਰੰਗ ਦਿੰਦੀ ਏ। ਜਦੋਂ ਸੂਰਜ ਚੜ੍ਹਿਆ ਉਦੋਂ ਵੀ ਲਾਲ ਸੀ ਤੇ ਜਦੋਂ ਸ਼ਾਮ ਨੂੰ ਸੂਰਜ ਅਸਤ ਹੋਣ ਲੱਗਾ ਉਦੋਂ ਕਾਲਾ ਨਹੀਂ ਪਿਆ, ਅਸਤ ਹੋਣ ਤੋਂ ਪਹਿਲਾਂ ਵੀ ਉਹ ਲਾਲ ਸੀ। ਫਿਰ ਇਸ ਨੂੰ ਸਮਝਿਓ ਪੂਰਨ ਪੁਰਸ਼ ਕੌਣ ਹੈ। ਜਦੋਂ ਪੂਰਨ ਪੁਰਸ਼ ਦੀ ਜੈ ਜੈਕਾਰ ਹੋਈ ਉਦੋਂ ਵੀ ਅੰਦਰੋਂ ਲੰਗ ਰੰਗ ਲਾਲ ਮਜੀਠੜੀ ਚੋਲਾ ਸੀ, ਤੇ ਜਦੋਂ ਸੰਸਾਰ ਦੇ ਲੋਕ ਤਸ਼ੱਦਦ ਕਰਨ ਲੱਗੇ ਚੜ੍ਹਦਾ ਸੂਰਜ ਵੀ ਲਾਲ ਸੀ ਤੇ ਲਹਿੰਦਾ ਸੂਰਜ ਵੀ ਲਾਲ ਸੀ, ਕਿਉਂਕਿ ਉਹਦੇ ਰੰਗ ਵੀ ਤਬਦੀਲੀ ਨਹੀਂ, ਉਹਦਾ ਰੰਗ ਉਸੇ ਤਰ੍ਹਾਂ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਪੂਰਨ ਪੁਰਸ਼ ਜੋ ਨਾਮ ਜਪਦਾ ਹੈ ਸਰਬ ਵਿਆਪਕ ਦਾ ਧਿਆਨ ਧਰਦਾ, ਉਹਦਾ ਦੂਸਰਾ ਲਕਸ਼ਣ ਹੈ ਦੁੱਖ ਨੂੰ ਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ। ਇੱਥੇ ਮੈਂ ਦੋ ਤਿੰਨ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ ਹਾਂ। ਅੱਜ ਤੁਸੀਂ ਦੇਖਦੇ ਹੋ ਨਾ, ਸੜਕ 'ਤੇ ਚੱਲਦੇ ਹੋਈਏ, ਕਈ ਗੱਡੀਆਂ ਪਿੱਛੇ, ਕਈ ਸਕੂਟਰਾਂ ਪਿੱਛੇ, ਅਸੀਂ ਇਹ ਤੁੱਕ ਅਕਸਰ ਪੜ੍ਹਦੇ ਹਾਂ, ਇਹ ਭੇ ਦਾਤ ਤੇਰੀ ਦਾਤਾਰ। ਗੁਰਮੁਖੋ, ਇਹ ਤੁੱਕ ਅਸਲ ਵਿੱਚ ਕੇਵਲ ਚੰਚਲਤਾਈ ਵਾਲੀ ਬਿਰਤੀ ਵਾਲਿਆਂ ਲਈ ਨਹੀਂ, ਇਹ ਪੂਰਨ ਪੁਰਸ਼ ਦੇ ਬਚਨ ਨੇ। ਇਸ ਤੋਂ ਪਹਿਲੀ ਤੁੱਕ ਪੜ੍ਹੋ ਕਿ ਕੇਤਿਆਂ ਦੁੱਖ ਭੂਕ ਸਦਮਾਰ, ਪੂਰਨ ਪੁਰਸ਼ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ ਹੈ। ਕੇਤਿਆਂ ਦੁੱਖ ਭੂਕ ਸਦਮਾਰ, ਤੇ ਉਲਾਮਾ ਨਹੀਂ ਦਿੰਦੇ ਕਿ ਪਰਮਾਤਮਾ ਤੂੰ ਸਾਡੇ ਨਾਲ ਜ਼ੁਲਮ ਕਰਨਾ ਹੈ। ਕਹਿਣ ਲੱਗੇ ਇਹ ਭੇ ਦਾਤ ਤੇਰੀ ਦਾਤਾਰ, ਦੁੱਖ ਨੂੰ ਤੇ ਸੁੱਖ ਨੂੰ ਪਰਮਾਤਮਾ ਦੀ ਦਾਤ ਸਮਝ ਕੇ ਹੰਡਾਉਣਾ, ਇਹ ਪੂਰਨ ਪੁਰਸ਼ ਦਾ ਦੂਸਰਾ ਲਕਸ਼ਣ ਹੈ। ਇੱਥੇ ਮੈਂ ਕੁਛ ਉਦਾਹਰਨਾਂ ਬਾਣੀ ਵਿੱਚੋਂ ਸਿਰਫ ਅਰਜ਼ ਕਰਨੀਆਂ। ਅਸੀਂ ਮਾਂਝ ਕੀ ਵਾਰ ਪੜ੍ਹਨੇ ਹਾਂ, ਗੁਰਮੁਖੋ ਅੱਤ ਦਾ ਸੁੱਖ ਆ ਜਾਏ ਤੇ ਸੁੱਖ ਨਿਧਾਨ ਦੇ ਗੀਤ ਗਾਇਓ, ਤੇ ਅੱਤ ਦਾ ਦੁੱਖ ਆ ਜਾਏ ਤੇ ਦੁੱਖ ਭੰਜਨ ਦੇ ਸ਼ਬਦ ਗਾਇਓ। ਫਿਰ ਬੇਨਤੀ ਸੁਣਿਓ, ਅੱਤ ਦਾ ਸੁੱਖ ਆ ਜਾਏ ਤੇ ਸੁੱਖ ਨਿਧਾਨ ਪ੍ਰੀਤਮ ਨੂੰ ਗਾਇਓ, ਤੇ ਜੇ ਕਿਤੇ ਦੁੱਖ ਆ ਜਾਏ ਤੇ ਦੁੱਖ ਭੰਜਨ ਦੇ ਗੀਤ ਗਾਇਓ। ਜੇ ਉਹ ਸੁੱਖ ਨਿਧਾਨ ਹੈ ਤੇ ਉਹ ਦੁੱਖ ਭੰਜਨ ਵੀ ਹੈ, ਦੁੱਖਾਂ ਨੂੰ ਖਤਮ ਕਰਨ ਵਾਲਾ ਹੈ। ਸਾਹਿਬ ਕਿਰਪਾਲੂ ਜੀ ਨੇ ਦੋ ਬਚਨ ਕਹੇ ਨੇ, ਉਹਨਾਂ ਦੋ ਬਚਨਾਂ ਵਿੱਚ ਅੱਤ ਦਾ ਸੁੱਖ ਤੇ ਅੱਤ ਦੇ ਦੁੱਖ ਨੂੰ ਬਿਆਨ ਕੀਤਾ ਹੈ, ਪਰ ਅੰਦਰ ਦੀ ਅਵਸਥਾ ਦੋਨਾਂ ਵਿੱਚ ਇੱਕੋ ਹੈ ਕਿ ਪੂਰਨ ਪੁਰਸ਼ ਦਾ ਦੂਸਰਾ ਲਕਸ਼ਣ ਉਹ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ ਹੈ ਤੇ ਉਹਦਾ ਅੰਦਰ ਨਿਰਮਲ ਤੇ ਨਿਰਵੈਰ ਹੈ। ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਖੇ ਪ੍ਰਭੂ ਕਿ ਜੇ ਤੂੰ ਕਿਰਪਾ ਕਰੇ ਮੈਨੂੰ ਇੰਨਾ ਕੁ ਸੁੱਖ ਦੇ ਦੇ ਕਿ ਲੋਕ ਕਿਤੇ ਕਿਲੋ ਕਿਲੋ ਦੁੱਧ ਦੀ ਖਾਤਰ ਅਰਦਾਸਾਂ ਕਰਦੇ ਨੇ। ਪਹਿਲੇ ਸਮੇਂ ਲੋਕ ਘਰਾਂ ਵਿੱਚ ਦੁੱਧ ਤੇ ਪੁੱਤਰ ਲਈ ਅਰਦਾਸਾਂ ਕਰਦੇ ਸਨ, ਤੂੰ ਇੰਨਾ ਕੁ ਸੁੱਖ ਮੈਨੂੰ ਦੇ ਦੇ ਕਿ ਜਿਸ ਥਾਂ 'ਤੇ ਮੈਂ ਜਾਵਾਂ ਉੱਥੋਂ ਦੇ ਦਰਿਆ ਪਾਣੀ ਦੇ ਜਿਹੜੇ ਨੇ ਦੁੱਧ ਦੇ ਭਰ ਕੇ ਵਗਣ ਲੱਗ ਪਏ। ਇੰਨਾ ਸੁੱਖ ਦੇ ਦੇ ਕਿ ਜਿਸ ਧਰਤੀ ਨੂੰ ਮੈਂ ਹੱਥ ਪਾਵਾਂ, ਮਿੱਟੀ ਨੂੰ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਉਹ ਮਿੱਟੀ ਮਿੱਠੀ ਸ਼ੱਕਰ ਬਣ ਜਾਏ। ਜਿਸ ਪਹਾੜ 'ਤੇ ਮੈਂ ਸੈਰ ਕਰਨ ਜਾਵਾਂ ਤੇ ਨਦਰ ਪਾਵਾਂ, ਪਹਾੜ ਸੋਨੇ ਤੇ ਚਾਂਦੀ ਦੇ ਬਣ ਜਾਣ, ਤੂੰ ਇੰਨਾ ਕੁ ਸੁੱਖ ਦੇ। ਮੈਂ ਪੱਥਰਾਂ ਨੂੰ ਹੱਥ ਪਾਵਾਂ ਤੇ ਪੱਥਰ ਵੀ ਕੀਮਤੀ ਹੀਰੇ ਬਣ ਜਾਣ। ਹੇ ਪ੍ਰਭੂ, ਇੰਨਾ ਸੁੱਖ ਕਿਸੇ ਕੋਲ ਹੋਵੇਗਾ ਜਿਹਦੇ ਕੋਲ ਦੁੱਧ ਦੇ ਦਰਿਆ, ਸ਼ੱਕਰ ਦੇ ਢੇਰ, ਜਿਹਦੇ ਕੋਲ ਸੋਨੇ ਤੇ ਚਾਂਦੀ ਦੇ ਪਹਾੜ, ਜਿਸ ਕੋਲ ਹੀਰੇ ਤੇ ਮੋਤੀ ਚਮਕਦੇ ਹੋਣ? ਪਰ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ ਇਹਨੇ ਸੁੱਖ ਦੇ ਕੇ ਜੇ ਅੰਦਰ ਦੀ ਯਾਦ ਭੁਲਾਣੀਆਂ ਤੇ ਮੈਨੂੰ ਸੁੱਖ ਨਹੀਂ ਚਾਹੀਦੇ, ਸੁੱਖ ਨਿਦਾਨ ਇਹਨਾਂ ਸੁੱਖਾਂ ਵਿੱਚੋਂ ਮੈਨੂੰ ਤੇਰੀ ਯਾਦ ਚਾਹੀਦੀ। ਇਹ ਪੂਰਨ ਪੁਰਸ਼ ਦਾ ਲਕਸ਼ਣ ਹੈ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਨਦੀਆਂ ਹੋਵੇ ਧੇਣਵਾਂ। ਦੂਸਰਾ ਲਕਸ਼ਣ ਮੈਂ ਅਰਜ਼ ਕਰ ਰਿਹਾ ਕਿ ਗਿਆਨੰਗ ਸਮ ਦੁੱਖ ਸੁਖੰਗ, ਨਦੀਆਂ ਹੋਵੇ ਧੇਣਵਾਂ, ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੈ ਨਿਤ ਜੀਓ, ਪਰਬਤ ਸੋਨਾ ਰੂਪਾਂ ਹੋਵੇ, ਉਪਰ ਲਾਲ ਜੜਾਉ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਉ। ਗਿਆਨੰਗ ਸਮ ਦੁੱਖ ਸੁਖੰਗ, ਸੁੱਖ ਵਿੱਚ ਪਰਮਾਤਮਾ ਦੀ ਯਾਦ। ਹੁਣ ਇਸ ਦਾ ਦੂਸਰਾ ਪਾਸਾ ਹੈ ਕਿ ਦੁੱਖ ਕਿੰਨਾ ਕੁ ਦੁੱਖ ਹੋਵੇ। ਪਿਆਰਿਓ, ਜੋ ਬਾਬਾ ਜੀ ਨੇ ਕਿਹਾ ਹੈ ਨਾ, ਉਸ ਦੁੱਖ ਨੂੰ ਤਾਂ ਕਿਤੇ ਬਿਆਨ ਕੀਤਾ ਜਾਏ ਤੇ ਅੰਦਰ ਕੰਬਦਾ ਹੈ, ਪਰ ਪੂਰਨ ਪੁਰਸ਼ ਇਸ ਦੁੱਖ ਵਿੱਚ ਵੀ ਅਡੋਲ ਹੈ, ਕਿਉਂਕਿ ਉਹਨੇ ਆਪਣੀ ਰਸਨਾ ਨਾਲ ਮੰਤਰ ਜਪਿਆ ਹੈ। ਜਪਣ ਤੋਂ ਬਾਅਦ ਦੁੱਖ ਤੇ ਸੁੱਖ ਨੂੰ ਹੰਡਾਇਆ ਜਾ ਸਕਦਾ ਹੈ। ਜਪ ਤੋਂ ਬਿਨਾਂ ਸੁੱਖ ਵੀ ਦੁਖਦਾਈ ਹੈ ਤੇ ਦੁੱਖ ਤਾਂ ਦੁਖਦਾਈ ਹੈ ਹੀ ਹੈ। ਹਜ਼ੂਰ ਨੇ ਦੁੱਖ ਬਾਰੇ ਕਿਹਾ, ਕਹਿੰਦੇ ਨੇ ਕਿਸੇ ਇਨਸਾਨ ਦੇ ਸਰੀਰ ਨੂੰ ਕੋਈ ਰੋਗ ਲੱਗ ਜਾਵੇ, ਡਾਕਟਰ ਵੈਦ ਹਕੀਮ ਇਹ ਗੱਲ ਕਹਿ ਦੇਣ ਕਿ ਇਸ ਦੁਨੀਆਂ ਵਿੱਚ ਤੇਰਾ ਕੋਈ ਵੀ ਇਲਾਜ ਨਹੀਂ, ਕਹਿੰਦੇ ਨੇ ਖੇ ਪਰਿਪੂਰਨ ਪਰਮਾਤਮਾ, ਸਰੀਰ ਨੂੰ ਰੋਗ ਲੱਗ ਜਾਏ ਤੇ ਦਵਾਈ ਕਿਤੋਂ ਨਾ ਲੱਭੇ, ਤੇ ਜਿਹੜੇ ਪਾਪ ਕਰਨ ਵਾਲੇ ਰਾਜੇ ਨੇ, ਜ਼ੁਲਮ ਤੇ ਤਸ਼ੱਦਦ ਕਰਨ ਵਾਲੇ ਬਾਦਸ਼ਾਹ ਨੇ, ਉਹ ਮੇਰੇ ਤੇ ਦਿਨ ਰਾਤ ਤਸ਼ੱਦਦ ਕਰਨ, ਮੇਰੇ ਤੇ ਜ਼ੁਲਮ ਕਰਨ, ਮੈਨੂੰ ਦਿਨ ਰਾਤ ਉਹ ਟੋਰਚਰ ਕਰਨ। ਲੋਕ ਰਾਹੂ ਤੇ ਕੇਤੂ ਤੋਂ ਡਰਦੇ ਨੇ, ਇਹ ਗ੍ਰਹਿ ਵੀ ਮੇਰੇ ਉਲਟ ਚੱਲਦੇ ਹੋਣ, ਸੋਨੇ ਨੂੰ ਹੱਥ ਪਾਵਾਂ ਤੇ ਮਿੱਟੀ ਬਣ ਜਾਏ, ਕਿਰਪਾ ਕਰੀ ਇੰਨੇ ਦੁੱਖ ਮੈਂ ਖੰਡਾ ਲਾਂਗਾ, ਪਰ ਜੇ ਤੇਰੀ ਕਿਰਪਾ ਨਾਲ ਮੇਰੀ ਰਸਨਾ ਤੇ ਤੇਰਾ ਸਤਨਾਮ ਵਾਹਿਗੁਰੂ ਟਿਕਿਆ ਰਹੇਗਾ। ਹਜ਼ੂਰ ਨੇ ਅੱਤ ਦਾ ਦੁੱਖ ਕਿਹਾ। ਸਾਹਿਬ ਦੇ ਬਚਨ ਨੇ ਜੇ ਦੇਖ ਹੈ ਦੁੱਖ ਲਾਈਐ, ਗਿਆਨੰਗ ਸਮ ਦੁੱਖ ਸੁਖੰਗ। ਮੈਂ ਤਾਂ ਵਾਰ ਵਾਰ ਇਹ ਪੰਕਤੀ ਰਿਪੀਟ ਕਰ ਰਿਹਾ ਕਿਉਂਕਿ ਸਮਝ ਪਿਆ ਆਪਾਂ ਵਿਚਾਰ ਕੀ ਕਰਨੇ ਪਏ। ਹਜ਼ੂਰ ਮਿਹਰ ਪੈ ਕਰਦੇ ਨੇ, ਜੇ ਦੇਖ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਇ ਰਾਂ, ਰਤ ਪੀਣੇ ਰਾਜੇ ਸਿਰੇ ਉਪਰ ਰੱਖੀਐ, ਖੂਨ ਪੀਣ ਵਾਲੇ ਬਾਦਸ਼ਾਹ ਮੇਰੇ ਤੇ ਜ਼ੁਲਮ ਕਰਨ, ਏਵੇਂ ਜਾਪੈ ਭਾਉ, ਕਿਰਪਾ ਕਰੀ ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਹੋ, ਇਹਨਾਂ ਦੁੱਖ ਪਾ ਕੇ ਵੀ ਮੇਰੇ ਅੰਦਰੋਂ ਚਾਹ ਨਾ ਮਿਟੇ। ਗੁਰਮੁਖੋ, ਇੱਕ ਉਦਾਹਰਨ ਮੈਂ ਦੇਣੀ ਚਾਹੁੰਦਾ। ਆਪ ਜੀ ਰੋਜ਼ ਅਰਦਾਸ ਕਰਦੇ ਹੋ, ਅਰਦਾਸ ਵਿੱਚ ਦੁਸ਼ੀ ਸ਼ਹੀਦਾਂ ਸਿੰਘਾਂ ਨੂੰ ਜਿੱਥੇ ਚੇਤੇ ਕਰਦੇ ਹੋ, ਉੱਥੇ ਨਾਲ ਸਿੰਘਣੀਆਂ ਨੂੰ ਵੀ ਚੇਤੇ ਕਰਦੇ ਹੋ। ਜੇ ਦੁੱਖ ਵਿੱਚ ਵੀ ਕਿਸੇ ਨੂੰ ਕਰਤਾਰ ਨਹੀਂ ਭੁੱਲਿਆ ਤੇ ਪੂਰਨ ਪੁਰਸ਼ਾਂ ਦੇ ਦਰਸ਼ਨ ਕਰਨੇ ਹੋਣ ਤੇ ਅਰਦਾਸ ਦੇ ਇਸ ਪਹਿਰੇ ਨੂੰ ਕਦੀ ਧਿਆਨ ਨਾਲ ਪੜਿਆ ਕਰੋ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ। ਸੀਸ ਦੇਣਾ ਕਿ ਦੁੱਖ ਨਹੀਂ ਆਪਣਾ ਸਿਰ ਕਲਮ ਕਰਾ ਲੈਣਾ, ਪਰ ਗੁਰੂ ਜੀ ਕਹਿੰਦੇ ਨੇ ਪੂਰਨ ਪੁਰਸ਼ ਨੇ ਡੋਲਣਗੇ ਨਹੀਂ। ਸਾਹਿਬ ਕਹਿ ਰਹੇ ਨੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਇਹਨਾਂ ਜ਼ੁਲਮ ਸਹਿ ਕੇ ਵੀ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਗੁਰਮੁਖੋ, ਇਹ ਸਾਰੇ ਪੂਰਨ ਪੁਰਸ਼ ਨੇ, ਇਹਨਾਂ ਦੀ ਰਸਨਾ ਤੇ ਮੰਤਰ ਸੀ। ਸਿਰਫ ਇੱਕ ਉਦਾਹਰਨ ਦੇਣੀ ਚਾਹੁੰਦਾ, ਅਸੀਂ ਜੇ ਕਹੀ ਜਾਵਾਂਗੇ ਵੀ ਸੁੱਖ ਤੇ ਦੁੱਖ, ਤੇ ਮਨ ਕਹੇਗਾ ਵੀ ਕੋਈ ਇਹੋ ਜਿਹੀ ਐਗਜ਼ਾਮਪਲ ਵੀ ਹੈ ਕਿ ਜਿੱਥੇ ਦੁੱਖ ਆਇਆ ਹੋਵੇ ਤੇ ਦੁੱਖ ਵਿੱਚ ਵੀ ਸਾਈਂ ਦੀ ਯਾਦ ਨਾ ਭੁੱਲੀ ਹੋਵੇ। ਕਦੀ ਉਸ ਜੇਲ੍ਹ ਨੂੰ ਚੇਤੇ ਕਰੋ, ਲਾਹੌਰ ਤੁਸੀਂ ਦੇਖਿਆ ਹੋਣਾ, ਸ਼ਹੀਦ ਸਿੰਘਣੀਆਂ ਦਾ ਉਹ ਅਸਥਾਨ ਕਿ ਉਹਨਾਂ ਨੂੰ ਹੁਕਮ ਜਾਰੀ ਕੀਤਾ ਸੀ ਮੀਰ ਮੰਨੂ ਵੱਲੋਂ, ਤੇ ਉਸ ਵੇਲੇ ਤਾਂ ਸਿੱਖ ਇਹ ਕਹਿੰਦੇ ਹੁੰਦੇ ਸਨ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਅਸੀਂ ਉਹਦੇ ਨਾਲ ਕਈ ਗੁਣਾ ਪ੍ਰਫੁੱਲਤ ਹੋਏ ਹਾਂ ਜਦੋਂ ਸਾਡੇ ਤੇ ਜ਼ੁਲਮ ਦਾ ਦੌਰ ਚੱਲਿਆ ਹੈ। ਉਹਦਾ ਹੁਕਮ ਸੀ ਸਵਾ ਸਵਾ ਮਨ ਦਾ ਪੀਸਣਾ ਪੀਸਣ ਨੂੰ ਦਿੱਤਾ ਜਾਏ। ਪੁਰਾਣੇ ਗੁਰਸਿੱਖ ਖੰਨੀ ਖੋਨੀ ਰੋਟੀ ਤੇ ਪਿਆਲੀ ਪਿਆਲੀ ਪਾਣੀ ਦੀ ਗੱਲ ਕਰਦੇ ਹੁੰਦੇ ਸਨ।
ਖੰਨੀ ਰੋਟੀ ਕਿੰਨੀ ਕੁ ਹੁੰਦੀ? ਇੱਕ ਰੋਟੀ ਹੁੰਦੀ ਏ, ਇੱਕ ਚੱਪਾ ਹੁੰਦੀ ਏ। ਚੱਪੇ ਨੂੰ ਵੀ ਤੋੜ ਕੇ ਖੰਨੀ ਜਿਹੜੀ ਉਹ ਬੁਰਕੀ ਤੋਂ ਥੋੜੀ ਜਿਹੀ ਜ਼ਿਆਦਾ ਹੁੰਦੀ ਸੀ। ਖੰਨੀ ਖੰਨੀ ਰੋਟੀ ਤੇ ਇੱਕ ਇੱਕ ਪਿਆਲੀ ਪਾਣੀ ਦੀ ਸਵਾ ਮਣ ਪੀਸਣਾ ਦੇਣਾ ਤੇ ਨਾਲ ਕਹਿਣਾ, ਜਿਹਦੇ ਤੋਂ ਸਵਾ ਮਣ ਦਾਣੇ ਨਹੀਂ ਪੀਸੇ ਜਾਂਦੇ, ਇਹਦੇ ਸੀਨੇ ਤੇ ਸਵਾ ਮਣ ਪੱਥਰ ਰੱਖਿਆ ਜਾਏ। ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਸਿਰਫ ਮੈਂ ਬੇਨਤੀ ਕਰ ਰਿਹਾ, ਇਸ ਘਰ ਵਿੱਚ ਪੂਰਨ ਪੁਰਸ਼ ਖੈਨ ਅਤੇ ਹੋਏ ਨੇ ਤੇ ਅਗਾਂਹ ਵੀ ਹੁੰਦੇ ਰਹਿਣਗੇ। ਕੱਲ ਤਾਂ ਬੇਨਤੀ ਕੀਤੀ ਸੀ, ਪਰਮਾਤਮਾ ਪੂਰਾ ਹੈ, ਗੁਰੂ ਪੂਰਾ ਹੈ, ਤੇ ਪੂਰੇ ਗੁਰੂ ਨੇ ਅਧੂਰੇ ਥੋੜਾ ਪੈਦਾ ਕਰਨੇ ਨੇ, ਪੂਰੇ ਗੁਰੂ ਨੇ ਪੈਦਾ ਵੀ ਪੂਰੇ ਕਰਨੇ। ਜਿਹੜਾ ਪੂਰੇ ਗੁਰੂ ਨਾਲ ਜੁੜੇਗਾ, ਸਵਾ ਸਵਾ ਮਨ ਦਾ ਪੀਸਣਾ ਤੇ ਸਵਾ ਸਵਾ ਮਨ ਪੱਥਰ ਤੇ ਰੱਖ, ਸਰੀਰ ਤੇ ਪੱਥਰ ਰੱਖਣ ਦੀ ਗੱਲ ਜਦੋਂ ਅੰਦਰ ਡੋਲੇ ਨਾ, ਤੇ ਫਿਰ ਉਹਨਾਂ ਦੇ ਦੁੱਧ ਚੁੰਘਦੇ ਬੱਚੇ, ਕੋਈ 6 ਮਹੀਨੇ ਦਾ, ਕੋਈ 7 ਮਹੀਨੇ ਦਾ, ਕੋਈ ਅਜੇ ਵਿਚਾਰਾ 2 ਮਹੀਨੇ ਦਾ, ਦੁੱਧ ਤੁੰਘਦੇ ਹੋਏ ਬੱਚਿਆਂ ਨੂੰ ਕਤਲ ਕਰਕੇ, ਉਹਨਾਂ ਦੇ ਟੁਕੜੇ ਕਰਕੇ, ਉਹਨਾਂ ਬੱਚਿਆਂ ਦੇ ਪੇਟ ਵਿੱਚੋਂ ਹੱਥ ਪਾ ਕੇ ਚੀਰ ਕੇ ਆਂਦਰਾਂ ਕੱਢ ਕੇ ਮਾਈਆਂ ਦੇ ਗਲਾਂ ਵਿੱਚ ਪਾ ਦਿੱਤੀਆਂ ਤੇ ਸਾਹਮਣੇ ਦਾਣੇ ਰੱਖ ਦਿੱਤੇ। ਜੇ ਸਿੱਖੀ ਕਮਾਣੀ ਹੈ, ਇਹਨਾਂ ਪੁੱਤਰਾਂ ਦੀਆਂ ਆਂਦਰਾਂ ਦਾ ਹਾਰ ਪਾ ਕੇ ਤੁਸੀਂ ਦਾਣੇ ਪੀਓ। ਪਿਆਰਿਓ, ਉਸ ਰਾਤ ਮੀਰ ਮੰਨੂ ਨੇ ਇੱਕ ਜਾਸੂਸ ਜਾਂ ਉਹਦੇ ਜੇਲ੍ਹ ਦੇ ਕਰਮਚਾਰੀ ਉਹਨਾਂ ਨੂੰ ਕਹਿੰਦਾ, ਅੱਜ ਦੀ ਰਾਤ ਤਾਂ ਆਖਰ ਰੋਣਗੀਆਂ ਨਾ, ਕਿਉਂਕਿ ਮਾਂ ਲਈ ਸਭ ਤੋਂ ਪਿਆਰਾ ਜੋ ਹੈ ਉਹ ਪੁੱਤਰ ਹੈ। ਮਾਂ ਨੇ ਆਪਣੀਆਂ ਆਂਦਰਾਂ ਨੂੰ ਪਾਲਿਆ ਹੈ, ਮਾਂ ਨੇ ਆਪਣਾ ਖੂਨ, ਆਪਣਾ ਸਵਾਸ, ਆਪਣੀ ਜ਼ਿੰਦਗੀ ਦਿੱਤੀ ਹੈ। ਕਹਿੰਦਾ, ਅੱਜ ਪੁੱਤਰਾਂ ਦੀਆਂ ਆਂਦਰਾਂ ਗਲੇ ਵਿੱਚ ਨੇ, ਤੇ ਕਹਿਣਾ ਸੌਖਾ ਹੈ। ਪਿਆਰਿਓ, ਬੱਚਿਆਂ ਦੀਆਂ ਉਂਗਲੀਆਂ, ਬੱਚਿਆਂ ਦੇ ਛੋਟੇ ਛੋਟੇ ਹੱਥ ਵੱਢ ਕੇ ਗਲੇ ਵਿੱਚ ਪਾਏ ਨੇ। ਕਹਿੰਦਾ, ਅੱਜ ਰਾਤ ਤੇ ਰੋ ਕੇ ਅਲਾਮੇ ਦੇਣਗੀਆਂ ਗੁਰੂ ਨੂੰ। ਕਹਿੰਦੇ ਨੇ, ਸ਼ਾਮ ਦਾ ਵੇਲਾ ਹੋਇਆ ਤੇ ਸਾਡੀਆਂ ਸਤਿਕਾਰਯੋਗ ਮਾਵਾਂ ਭੈਣਾਂ ਦੇ ਕੱਪੜੇ ਪੁੱਤਰਾਂ ਦੇ ਖੂਨ ਨਾਲ ਭਿੱਜੇ ਸਨ, ਤੇ ਬਜ਼ੁਰਗ ਬਿਰਧ ਮਾਈ ਨੇ ਵਿੱਚੋਂ ਕਿਹਾ, ਨੀ ਬੱਚਿਓ, ਸੋਦਰ ਰਹਿ ਰਾਜ ਸਾਹਿਬ ਜੀ ਦਾ ਸਮਾਂ ਹੋ ਚੁੱਕਾ ਹੈ, ਆਓ ਰਲ ਕੇ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰੀਏ। ਸੋਦਰ ਦਾ ਸਮਾਂ ਹੋ ਗਿਆ ਧੀਓ, ਆਓ ਪਾਠ ਕਰੀਏ। ਕਹਿੰਦੇ ਨੇ, ਉੱਚੀ ਸੁਰ ਵਿੱਚ ਸੋਦਰ ਦਾ ਪਾਠ ਸ਼ੁਰੂ ਕੀਤਾ, ਤੇ ਗੁਰਮੁਖੋ ਜਦੋਂ ਇਹਨਾਂ ਪਵਿੱਤਰ ਬਚਨਾਂ ਨੂੰ ਪੜ੍ਹਦੇ ਹੋਣਗੇ ਕਿ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ, ਅੰਦਰ ਕਿੰਨਾ ਕੁ ਬੈਰਾਗ ਵਿੱਚ ਗਿਆ ਹੋਵੇਗਾ। ਜਿਸ ਵੇਲੇ ਪਾਠ ਦੀ ਸੰਪੂਰਨਤਾ ਹੋਈ, ਉਸ ਵੇਲੇ ਜੇਲ੍ਹ ਵਿੱਚ ਜਿਸ ਮਾਈ ਨੇ ਅਰਦਾਸ ਕੀਤੀ, ਉਹਦੀ ਝੋਲੀ ਵਿੱਚ, ਉਹਦੇ ਗਲੇ ਵਿੱਚ ਪੁੱਤਰ ਦੀਆਂ ਆਂਦਰਾਂ ਸਨ, ਤੇ ਹੱਥ ਜੋੜ ਕੇ ਕਹਿ ਰਹੀ ਸੀ, ਮੇਰੇ ਗੁਰੂ ਨਾਨਕ ਸਾਹਿਬ, ਖੇ ਅਕਾਲ ਪੁਰਖ ਜੀ, ਤੁਹਾਡੀ ਕਿਰਪਾ ਨਾਲ 4 ਪੈਰ ਦਿਨ ਸੁੱਖ ਦਾ ਬਤੀਤ ਹੋਇਆ ਹੈ, ਮੇਰ ਕਰੀਏ ਰਾਤ ਆਈ ਹੈ, ਕਿਰਪਾ ਕਰੀ 4 ਪੈਰ ਰਾਤ ਵੀ ਸੁੱਖ ਦੀ ਬਤੀਤ ਹੋ। ਇਹਨੂੰ ਸਮਝਿਓ, ਅਸੀਂ ਕਹਿ ਦਿਆਂਗੇ ਗੱਲ ਬਿਲਕੁਲ ਛੋਟੀ ਹੈ। ਪਿਆਰਿਓ, ਪੁੱਤਰ ਦੀ ਮੌਤ ਹੋ ਜਾਏ ਤੇ ਸਾਲ ਬਾਅਦ ਉਹ ਦਿਨ ਆਵੇ ਤੇ ਮਾਈ ਲੁੱਕ ਲੁੱਕ ਕੇ ਰੋਂਦੀ ਹੈ, ਕਿਉਂਕਿ ਦਿਨ ਖਾਣ ਨੂੰ ਪੈਂਦਾ ਹੈ। ਤੇ ਜਿਸ ਦਿਨ ਪੁੱਤਰ ਦੀ ਮੌਤ ਹੋਈ ਹੋਵੇ, ਤੇ ਉਸ ਦਿਨ ਵੀ ਮਾਂ ਕਹਿ, ਮੇਰੇ ਬਾਬਾ, ਆਹ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤ ਆਈਏ ਤੇ ਸੁੱਖ ਦੀ ਬਤੀਤ ਕਰੀ। ਤੇ ਜਾ ਕੇ ਅਗਲੇ ਨੇ ਦੱਸਿਆ ਸੀ ਮੀਰ ਮੰਨੂ ਨੂੰ, ਜਿਨ੍ਹਾਂ ਲਈ ਪੁੱਤਰਾਂ ਦੀ ਮੌਤ ਦਾ ਦਿਨ ਵੀ ਸੁੱਖ ਦਾ ਹੈ, ਜਿਤਨਾ ਮਰਜ਼ੀ ਜ਼ੁਲਮ ਕਰ ਲੈ, ਸਿੱਖਾਂ ਲਈ ਦੁੱਖ ਦਾ ਦਿਨ ਬਣਿਆ ਹੀ ਕੋਈ, ਕਿਉਂਕਿ ਉਹ ਨਿਰਲੇਪ ਨੇ, ਦੁੱਖ ਤੇ ਸੁੱਖ ਵਿੱਚ ਬਰਾਬਰ ਨੇ। ਪੂਰਨ ਪੁਰਸ਼ ਦੀ ਰਸਨਾ ਤੇ ਨਾਮ ਹੈ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨੈ ਗਿਆਨੰਗ ਸਮ ਦੁੱਖ ਸੁਖੰਗ। ਉਹਦੇ ਕੋਲ ਜੇ ਦੁਨਿਆਵੀ ਦੁੱਖ ਵੀ ਆਉਂਦਾ, ਦੇਖੋ ਆਉਂਦੇ ਨੇ ਬੜੇ, ਕਈ ਵਾਰੀ ਧਨ ਚਲਾ ਜਾਂਦਾ, ਪਦਵੀ ਚਲੀ ਜਾਂਦੀ ਏ, ਘਰ ਵਿੱਚ ਕਲੇਸ਼ ਪੈ ਜਾਂਦਾ, ਰਿਸ਼ਤੇਦਾਰ ਛੱਡ ਜਾਂਦੇ ਨੇ, ਤੇ ਜਿਹੜਾ ਪੂਰਨ ਪੁਰਸ਼ ਹੈ ਨਾ, ਉਹਦਾ ਅੰਦਰ ਤਾਂ ਫਿਰ ਇੱਥੇ ਟਿਕਿਆ। ਉਹ ਕਹਿੰਦਾ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰਹਿ ਸੰਗ ਸੂਖ ਬਿਹਾਤ। ਪੂਰਨ ਪੁਰਸ਼ ਦੇ ਸਾਰੇ ਛੱਡ ਕੇ ਚਲੇ ਜਾਣ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਚ ਸਾਕ ਨਾ ਸਿੰਨਾ। ਪੂਰਨ ਪੁਰਸ਼ ਭਿਖਾਰੀ ਨਹੀਂ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ,
ਤਿਸ਼ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਪਹਿਲੀ ਬੇਨਤੀ ਫਿਰ ਸਮਝੀਏ ਕਿ ਉਸ ਦੀ ਰਸਨਾ ਤੇ ਨਾਮ ਪਹਿਲਾ ਲਕਸ਼ਣ ਹੈ। ਦੂਸਰਾ ਲਕਸ਼ਣ ਦੁੱਖ ਤੇ ਸੁੱਖ ਵਿੱਚ ਡੋਲਦਾ ਨਹੀਂ, ਇੱਕ ਬਰਾਬਰ ਹੈ। ਤੇ ਇਸ ਵਿੱਚ ਉਹਦਾ ਲਕਸ਼ਣ ਹੈ ਜੁਗਤ ਨਿਰਮਲ ਨਿਰਵੈਰ ਨੇ, ਪੂਰਨ ਪੁਰਸ਼ ਅੰਦਰੋਂ ਬਿਲਕੁਲ ਨਿਰਮਲ ਹੈ। ਤੇ ਪਿਆਰਿਓ ਜਿਹੜਾ ਨਿਰਮਲ ਹੈ ਨਾ, ਉਹ ਹੀ ਕਦੀ ਵੈਰ ਨਹੀਂ ਕਮਾਉਂਦਾ। ਮੈਲ ਹੀ ਤਾਂ ਵੈਰ ਨੂੰ ਜਨਮ ਦਿੰਦੀ ਹੈ, ਵੈਰ ਨੂੰ ਜਨਮ, ਮੈਲ ਜਨਮ ਦਿੰਦੀ ਹੈ ਵੈਰ ਨੂੰ। ਜੇ ਅੰਦਰ ਮੈਲਾ ਹੈ ਤੇ ਮੇਰਾ ਦੁਸ਼ਮਣ, ਅੰਦਰ ਮੈਲਾ ਹੈ ਤੇ ਮੇਰਾ ਮਿੱਤਰ, ਅੰਦਰ ਕਿਤੇ ਲਾਲਚ ਹੈ ਤੇ ਮੇਰਾ ਸੱਜਣ। ਨਹੀਂ, ਜਿਹਦੇ ਅੰਦਰ ਮੈਲ ਨਹੀਂ ਉਹ ਕਦੀ ਵੈਰ ਕਮਾਉਂਦਾ ਹੀ ਨਹੀਂ। ਜਿਹਨੇ ਨਿਰਵੈਰ ਹੋਣਾ, ਪਹਿਲੀ ਗੱਲ ਉਹਦਾ ਅੰਦਰ ਨਿਰਮਲ ਹੋਣਾ ਚਾਹੀਦਾ, ਉਹ ਫਿਰ ਵੈਰ ਨਹੀਂ ਕਮਾਉਂਦਾ, ਕਿਸੇ ਨਾਲ ਧੱਕਾ ਨਹੀਂ ਕਰਦਾ। ਗੁਰੂ ਜੀ ਕਹਿੰਦੇ ਨੇ ਇਹ ਦੂਜਾ ਦੂਜਾ ਲਕਸ਼ਣ ਹੈ ਜੁਗਤ ਨਿਰਮਲ ਨਿਰਵੈਰ ਨੇ। ਤੇ ਮਹਾਰਾਜ ਤੀਸਰਾ ਲਕਸ਼ਣ ਕੀ ਹੈ? ਹਜ਼ੂਰ ਨੇ ਮੇਰ ਕੀਤੀ ਕਿ ਪੂਰਨ ਪੁਰਖ ਦਾ ਤੀਸਰਾ ਲਕਸ਼ਣ ਹੈ ਦਇਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਤੈ। ਉਹ ਗੁਰਮੁਖ ਪਿਆਰਾ ਸਾਰਿਆਂ ਜੀਵਾਂ ਤੇ ਦਇਆ ਕਰਦਾ ਹੈ, ਤੇ ਗੁਰਮੁਖੋ ਕਦਾ ਆਪਣਾ ਹੀ ਭਲਾ ਨਹੀਂ। ਉਹ ਜਦੋਂ ਵੀ ਜੁੜਦਾ ਤੇ ਇੱਕੋ ਗੱਲ ਕਹਿੰਦਾ, ਮੇਰੇ ਪਰਮਾਤਮਾ ਕਿ ਜਗਤ ਜਲੰਦਾ ਰੱਖ ਲੈ, ਦਇਆਲੰਗ ਸਰਬੱਤਰ ਜੀਆ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਰ। ਉਹ ਤਾਂ ਇੰਨੇ ਦਿਆਲੂ ਨੇ ਕਿ ਜੇ ਕਿਤੇ ਉੱਚੀ ਬੋਲਦੇ ਨੇ ਤੇ ਤਾਂ ਵੀ ਪੂਰਨ ਪੁਰਸ਼ ਕਹਿੰਦੇ ਨੇ ਕਿ ਉੱਚੀ ਬੋਲ ਕੇ ਕਿਸੇ ਦੇ ਦਿਲ ਨੂੰ ਨਾ ਢਾਈ, ਕਿਉਂਕਿ ਤੇਰੇ ਕੌੜੇ ਬਚਨਾਂ ਨਾਲ ਕਿਸੇ ਦਾ ਅੰਦਰ ਟੁੱਟ ਗਿਆ। ਤੇ ਜਿਹੜਾ ਪਿਆਰਾ ਦਿਲ ਦੇ ਵਿੱਚ ਬੈਠਾ ਉਹ ਕਿੰਨਾ ਕੁ ਨਾਜ਼ੁਕ ਹੈ, ਸਾਰਿਆਂ ਤੇ ਜਿਆ ਦਇਆ ਕਰਨ ਵਾਲੇ ਕਦੀ ਜ਼ਬਾਨ ਨਾਲ ਵੀ ਕਿਸੇ ਦਾ ਅੰਦਰ ਨਹੀਂ ਤੋੜਦੇ, ਪੂਰਨ ਪੁਰਸ਼ ਨੇ। ਉਹ ਤਾਂ ਬਾਣੀ ਵਿੱਚ ਕਹਿੰਦੇ ਨੇ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਦਇਆਲੰਗ ਸਰਬੱਤਰ ਜੀਆ। ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਜੇ ਤਉ ਪਿਆਰੇ ਦੀ ਸਿੱਖ ਤਾਂ ਖਿਆਉ ਨਾ ਠਾਹੇ ਕਹੀਦਾ। ਉਹ ਤਾਂ ਕਹਿੰਦੇ ਨੇ ਇੱਕ ਫਿੱਕਾ ਨਾ ਗਾਲ ਆਏ ਦਇਆਲੰਗ ਸਰਬੱਤਰ ਜੀਆ, ਸਾਰਿਆਂ ਤੇ ਦਇਆ ਕਰ ਤਰਸ ਕਰ। ਤੇ ਗੁਰਮੁਖੋ ਸੱਚ ਜਾਣੋ, ਜਿਹੜੇ ਬੰਦੇ ਅੰਦਰ ਦਇਆ ਨਹੀਂ ਉਹ ਜਿਤਨਾ ਮਰਜ਼ੀ ਧਰਮ ਦਾ ਹੋਕਾ ਦੇਈ ਜਾ, ਉਹ ਧਰਮੀ ਕਦੀ ਹੋ ਹੀ ਨਹੀਂ ਸਕਦਾ, ਕਿਉਂਕਿ ਧਰਮ ਦਾ ਜਨਮ ਹੀ ਦਇਆ ਵਿੱਚੋਂ ਹੈ। ਤੁਸੀਂ ਕਦੀ ਦੇਖਿਆ ਕਿ ਮਾਂ ਤੋਂ ਬਿਨਾਂ ਪੁੱਤਰ ਹੋਇਆ? ਜਿਹਦੀ ਮਾਂ ਹੀ ਨਹੀਂ ਉਹ ਪੁੱਤਰ ਕਿੱਥੋਂ ਜੰਮਣਾ? ਤੇ ਜਿਸ ਕੋਲ ਗੁਰਮੁਖੋ ਦਇਆ ਨਹੀਂ, ਸੱਚ ਜਾਣੋ ਉਹ ਕਦੀ ਧਰਮੀ ਨਹੀਂ ਹੋ ਸਕਦਾ। ਬਾਬਾ ਜੀ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ ਦਇਆਲੰਗ ਸਰਬੱਤਰ ਜੀਆ। ਉਹ ਕਹਿੰਦੇ ਨੇ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਧਣੀ ਖਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਮੈਂ ਕਿਸੇ ਨੂੰ ਉੱਚੀ ਨਾ ਬੋਲ ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੀ ਦਇਆਲੰਗ ਸਰਬੱਤਰ ਜੀਆ। ਸਾਰਿਆਂ ਤੇ ਉਹ ਦਿਆਲੂ ਨੇ। ਮੈਂ ਦੋ ਕੁ ਬਚਨ ਤੁਹਾਡੇ ਨਾਲ ਅਨਮਤ ਦੇ ਗ੍ਰੰਥ ਵਿੱਚੋਂ, ਮਨਮਤ ਵਿੱਚੋਂ ਨਹੀਂ, ਕਿਉਂਕਿ ਕਥਾ ਵਿਚਾਰ ਕਰਦਿਆਂ ਅਨਮਤ ਦੇ ਗ੍ਰੰਥਾਂ ਵਿੱਚੋਂ ਪ੍ਰਮਾਣ ਲਏ ਜਾ ਸਕਦੇ ਨੇ, ਪਰ ਸ਼ਰਤ ਕਿ ਸ਼੍ਰੋਮਣੀ ਸ਼ਬਦ ਹੋਵੇ। ਸ਼ਬਦ ਦੀ ਛਾਂ ਥੱਲੇ ਤੁਲਸੀ ਨੇ ਇੱਕ ਦੋ ਗੱਲਾਂ ਬੜੀਆਂ ਸੋਹਣੀਆਂ ਕਹੀਆਂ ਕਿ ਪੂਰਨ ਪੁਰਸ਼ ਸੰਤ ਸਦਾ ਦਿਆਲੂ ਹੈ। ਉਹ ਕਹਿੰਦਾ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਧਰਮ ਕੀ ਹੈ, ਵੈਸੇ ਤਾਂ ਸਾਰੇ ਅਸੀਂ ਕਹਿੰਦੇ ਹਾਂ ਧਰਮ ਧਰਮ, ਪਰ ਸਹੀ ਅਰਥ ਧਰਮ ਦੇ ਅਰਥ ਕੀ ਨੇ? ਤਿੰਨ ਸ਼ਬਦ ਨੇ ਧਰਮ, ਮਜ਼ਹਬ ਅਤੇ ਰਿਲੀਜਨ। ਸ਼ਾਇਦ ਇੱਥੇ ਮੈਂ ਅਰਜ਼ ਕਰਕੇ ਗਿਆ ਪਿਛਲੀ ਵਾਰੀ, ਜੇ ਕੀਤੀ ਹੈ ਤਾਂ ਮੈਨੂੰ ਖਿਮਾ ਕਰਿਆ ਜੇ ਮੈਂ ਰਿਪੀਟ ਕਰਦਾ ਹੋਵਾਂਗਾ। ਧਰਮ ਸੰਸਕ੍ਰਿਤ ਦੀ ਧਰੀ ਧਾਤੂ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਧਾਰਨ ਕਰਨਾ। ਪਰ ਕੀ ਧਾਰਨ ਕਰਨਾ? ਬਾਬਾ ਜੀ ਨੇ ਸਿਰਫ ਇੱਕ ਤੁਕ ਵਿੱਚ ਧਰਮ ਦੀ ਵਿਆਖਿਆ ਦਿੱਤੀ, ਚੋਖੀਆਂ ਗੁੱਝਲਾਂ ਪਾਈਆਂ ਨਹੀਂ। ਕਹਿਣ ਲੱਗੇ ਖਰਕੋ ਨਾਮ ਜਪ ਨਿਰਮਲ ਕਰਮ, ਬਸ ਇਹਨਾਂ ਨੂੰ ਧਾਰਨ ਕਰ ਲੈ। ਗੁਰੂ ਸਾਹਿਬ ਨੇ ਇੱਕ ਤੁਕ ਹੋਰ ਕਹੀ, ਕਹਿਣ ਲੱਗੇ ਸਰਬ ਸ਼ਬਦੰਗ, ਉੱਥੇ ਸ਼ਬਦੰਗ ਦਾ ਅਰਥ ਧਰਮ ਹੈ। ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਉ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਹਜ਼ੂਰ ਨੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲ ਵਿਖ ਨਾਸੰਗ ਪ੍ਰਾਪਤੰਗ ਧਰਮ ਲਖਿਅਣ।
ਕਹਿੰਦੇ ਨੇ ਆਹ ਧਰਮ ਦੇ ਲੱਛਣ ਨਹੀਂ, ਨਾਮ ਨੂੰ ਦ੍ਰਿੜ ਕਰ ਲੈ, ਵਕਾਰਾਂ ਨੂੰ ਛੱਡ ਦੇ ਤੇ ਬੰਦਗੀ ਕਰਨ ਵਾਲਿਆਂ ਦੀ ਸ਼ਰਨ ਵਿੱਚ ਰਹੋ, ਇਹ ਧਰਮ ਹੈ। ਪਰ ਇਹਦੇ ਆਖਰੀ ਅਰਥ ਨੇ ਧਰਮ ਦਾ ਅਰਥ ਹੈ ਧਾਰਨ ਕਰਨਾ। ਇਹ ਕਾਰਨ ਜਿਹਨੇ ਧਾਰਨ ਕਰ ਲਿਆ ਉਹਨੂੰ ਅਸੀਂ ਧਰਮਾਤਮਾ ਦਾ ਧਾਰਮਿਕ ਕਹਿੰਦੇ। ਦੂਜਾ ਸ਼ਬਦ ਹੈ ਰਿਲੀਜ਼ਨ। ਤੁਸੀਂ ਪੜ੍ਹੇ ਲਿਖੇ ਬਹੁਤ ਬੈਠੇ ਹੋਵੋਗੇ, ਇਹ ਸ਼ਬਦ ਇਹਦੀ ਰੂਟ ਇਹਦੀ ਧਾਤੂ ਹੈ ਰਿਲੀਜ਼ੋ। ਇਹਦਾ ਅਰਥ ਹੈ ਟੂ ਰੀ ਯੂਨਾਈਟ। ਇਹਦਾ ਭਾਵ ਹੈ ਕਿ ਵਿਛੜੇ ਹੋਏ ਨੂੰ, ਟੁੱਟੇ ਹੋਏ ਨੂੰ, ਖਿੰਡੇ ਹੋਏ ਨੂੰ ਪਰਤ ਕੇ ਜੋੜ ਦੇਣਾ, ਇਸ ਦਾ ਨਾਮ ਰਿਲੀਜਨ ਹੈ। ਕਿ ਜਿਹੜਾ ਟੁੱਟ ਚੁੱਕਾ ਉਹਨੂੰ ਪਰਤ ਕੇ ਲਿਆਉਣਾ, ਇਹ ਹੀ ਧਰਮ ਹੈ। ਇੱਕ ਸ਼ਬਦ ਹੈ ਮਜ਼ਹਬ। ਇਹ ਮਜ਼ਹਬ ਸ਼ਬਦ ਜੋ ਹੈ ਇਹਦੀ ਧਾਤੂ ਹੈ ਜ਼ੂਹਬ। ਜ਼ੂਹਬ ਵਿੱਚੋਂ ਪੈਦਾ ਹੋਇਆ ਮਜ਼ਹਬ, ਤੇ ਇਹਦਾ ਅਰਥ ਹੈ ਚਾਨਣ, ਪ੍ਰਕਾਸ਼। ਮਜ਼ਹਬ ਦਾ ਆਖਰੀ ਅਰਥ ਹੈ ਜਿਹੜਾ ਹਨੇਰੇ ਵਿੱਚ ਭਟਕਦਿਆਂ ਹੋਇਆਂ ਨੂੰ ਗਿਆਨ ਦਾ ਚਾਨਣ ਦਿਖਾ ਸਕਦਾ ਹੋਵੇ। ਮਜ਼ਹਬ ਦੇ ਅਰਥ ਇਹ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਜਿਸ ਬੰਦੇ ਅੰਦਰ ਦਇਆ ਨਹੀਂ ਉਹ ਧਰਮੀ ਕਿਵੇਂ ਹੋ ਸਕਦਾ ਹੈ? ਤੁਲਸੀ ਨੇ ਕਿਹਾ, ਕਹਿਣ ਲੱਗੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਧਰਮ ਦਾ ਮੂਲ ਦਇਆ ਹੈ, ਦਇਆ ਵਿੱਚੋਂ ਧਰਮ ਨਿਕਲਦਾ ਤੇ ਹੰਕਾਰ ਵਿੱਚੋਂ ਪਾਪ ਨਿਕਲਦਾ ਹੈ। ਹੰਕਾਰੀ ਬੰਦੇ ਹੀ ਪਾਪ ਕਰਦਾ ਨਾ, ਮੈਂ ਤੈਨੂੰ ਵੇਖ ਲਾਂਗਾ ਤੇ ਸੱਚ ਜਾਣੋ, ਹੰਕਾਰ ਫਿਰ ਕਤਲ ਵੀ ਕਰਾਉਂਦਾ, ਹੰਕਾਰ ਚੋਰੀ ਵੀ ਕਰਾਉਂਦਾ, ਹੰਕਾਰ ਸੀਨਾ ਚੋਰੀ ਵੀ ਕਰਾਉਂਦਾ, ਹੰਕਾਰ ਧੱਕਾ ਵੀ ਕਰਾਉਂਦਾ। ਜਦੋਂ ਧਰਮ ਨਿਕਲਦਾ, ਧਰਮ ਦਇਆ ਵਿੱਚੋਂ ਨਿਕਲਦਾ, ਪਾਪ ਨਿਕਲਦੇ ਨੇ ਹੰਕਾਰ ਵਿੱਚੋਂ ਨਿਕਲਦੇ। ਉਹ ਕਹਿੰਦਾ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀਐ ਜਬ ਲਗਟ ਮੈਂ ਪ੍ਰਾਣ। ਹਜ਼ੂਰ ਨੇ ਬਾਣੀ ਵਿੱਚ ਵੀ ਇਹ ਪ੍ਰਮਾਣ ਦਿੱਤੇ ਨੇ ਇਸ ਤਰ੍ਹਾਂ ਦੇ। ਪਰ ਉਹਨੇ ਦੂਜੀ ਗੱਲ ਇੱਕ ਕਹੀ, ਦਇਆਲੰਗ ਸਰਬੱਤਰ ਜੀਆ। ਤੀਸਰਾ ਗੁਣ ਸੀ ਵਿਚਾਰ ਰਹੇ ਹਾਂ, ਦਇਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ ਕਿ ਸਾਰਿਆਂ ਜੀਵਾਂ ਤੇ ਕਿਵੇਂ ਦਿਆਲੂ ਨੇ। ਗੁਰਮੁਖੋ, ਅਸੀਂ ਮੱਖਣ ਨੂੰ ਤੱਤ ਕਹਿੰਦੇ। ਤੁਲਸੀ ਕਹਿੰਦਾ ਕਿ ਦੁੱਧ ਦਾ ਜੋ ਮੱਖਣ ਹੈ ਤੱਤ ਹੈ, ਉਹ ਮੱਖਣ ਹੈ। ਇਹੀ ਕਾਰਨ ਕਿ ਅਕਸਰ ਕਈ ਥਾਵਾਂ ਤੇ ਮੱਖਣ ਸ਼ਬਦ ਬ੍ਰਹਮ ਗਿਆਨ ਲਈ ਵਰਤਿਆ ਗਿਆ ਹੈ। ਗੁਰੂ ਜੀ ਨੇ ਬਾਣੀ ਵਿੱਚ ਵੀ ਕਿਹਾ, ਕਬੀਰ ਮਾਇਆ ਡੋਲਣੀ, ਪਵਨ ਚ ਘੋਲਣ ਖਾਰ, ਸੰਤੋਂ ਮੱਖਣ ਖਾਇਆ ਸ਼ਾਸ ਪੀਐ ਸੰਸਾਰ। ਮੱਖਣ ਦਰ ਤੇ ਤੱਤ ਗਿਆਨ, ਜਿਹੜਾ ਤੱਤ ਹੈ। ਉਹਨਾਂ ਨੇ ਬਚਨ ਬੜੇ ਸੋਹਣੇ ਕਹਿ, ਕਹਿਣ ਲੱਗੇ ਮੱਖਣ ਤੱਤ ਹੈ। ਪਰ ਕਹਿੰਦੇ ਨੇ ਠੀਕ ਹੈ, ਮੱਖਣ ਤੱਤ ਹੈ, ਕੋਮਲ ਹੈ। ਤੇ ਕਿਸੇ ਨੇ ਕਹਿ ਦਿੱਤਾ ਮੱਖਣ ਤੇ ਸੰਤ, ਇਹਨਾਂ ਦੋਨਾਂ ਦਾ ਅੰਦਰ ਇੱਕੋ ਜਿਹਾ। ਕਿਉਂ ਜੀ? ਕਹਿਣ ਲੱਗੇ ਮੱਖਣ ਵੀ ਤੱਤ ਹੈ, ਮੱਖਣ ਪਾਣੀ ਉੱਤੇ ਤਰ ਜਾਂਦਾ ਹੈ, ਤੇ ਸੰਤ ਬ੍ਰਹਮ ਗਿਆਨ ਲੈ ਕੇ ਇਸ ਭਵਜਲ ਵਿੱਚੋਂ ਤਰ ਜਾਂਦਾ ਹੈ। ਤੱਤ ਹੀ ਤਰਦਾ ਹੈ ਨਾ, ਦੁੱਧ ਕਦੀ ਨਹੀਂ ਪਾਣੀ 'ਤੇ ਤਰਦਾ। ਚੇਤੇ ਰੱਖੋ, ਮੱਖਣ ਕੀ ਪਾਣੀ 'ਤੇ ਤਰੇਗਾ? ਮੱਖਣ ਤੱਤ ਹੈ, ਉਹ ਤਰ ਗਿਆ। ਅਤੇ ਨਾਲ ਬਚਨ ਕੀਤਾ, ਸੰਤ ਅਤੇ ਮੱਖਣ ਦੋਨੋਂ ਇੱਕੋ ਜਿਹੇ ਨੇ। ਤੁਲਸੀ ਕਹਿੰਦਾ ਬਿਲਕੁਲ ਨਹੀਂ। ਕਹਿੰਦਾ ਠੀਕ, ਇੱਕ ਉਦਾਹਰਨ ਤੂੰ ਲੈ ਲਈ ਵੀ ਮੱਖਣ ਅਤੇ ਸੰਤ ਇੱਕੋ ਨੇ, ਕਿਉਂਕਿ ਦੋਨੋਂ ਤੱਤ ਨੇ, ਪਾਣੀ 'ਤੇ ਤਰ ਜਾਂਦੇ ਨੇ। ਪਰ ਚੇਤੇ ਰੱਖੀ, ਮੱਖਣ ਵਿੱਚ ਇੱਕ ਘਾਟ ਹੈ, ਇਹ ਪਿਘਲਦਾ ਹੈ ਜਿੱਦਣ ਇਹਦੇ ਥੱਲੇ ਕੋਈ ਅੱਗ ਬਾਲਦਾ ਹੈ, ਅਤੇ ਸੰਤ ਉਦੋਂ ਪਿਘਲਦਾ ਜਦੋਂ ਦੂਜੇ ਨੂੰ ਸੇਕ ਲੱਗਦਾ। ਦਇਆਲੰਗ ਸਰਬੱਤਰ ਜੀਆਂ, ਉਹ ਸਾਰਿਆਂ ਜੀਵਾਂ 'ਤੇ ਦਿਆਲੂ ਰਹਿੰਦੇ ਨੇ। ਉਹਨਾਂ ਸ਼ਬਦ ਕਹਿ ਸਨ ਕਿ ਸੰਤ ਰਿਦਾ ਨਵਨੀਤ ਸਮਾਨਾ। ਤੁਲਸੀ ਜੀ, ਕਿ ਸੰਤ ਦਾ ਹਿਰਦਾ ਮੱਖਣ ਦੀ ਤਰ੍ਹਾਂ ਹੈ। ਸੰਤ ਰਿਦਾ ਨਵਨੀਤ ਸਮਾਨਾ, ਕਹੋ ਕਬੈ ਪਰ ਕਹੋ ਨਾ ਜਾਣਾ। ਹੇ ਕਵੀ, ਤੂੰ ਕਹਿ ਦਿੱਤਾ ਹੈ ਪਰ ਮੱਖਣ ਵਿਆਖਿਆ ਨਹੀਂ ਕਰੇਗਾ ਸੰਤ ਦੇ ਅੰਦਰ ਦੀ। ਨਿਜ ਪ੍ਰਤਾਪ ਦ੍ਰਵੈ ਨਿਤ ਨੀਤਾ। ਚੇਤੇ ਰੱਖੀ, ਮੱਖਣ ਉਦੋਂ ਪਿਘਲਦਾ ਜਦੋਂ ਇਹਨੂੰ ਸੇਕ ਲੱਗਦਾ, ਤੇ ਸੰਤ ਉਦੋਂ ਪਿਘਲਦਾ ਜਦੋਂ ਮਾਨਵਤਾ ਨੂੰ ਸੇਕ ਲੱਗਦਾ। ਦੂਜੇ ਨੂੰ ਸੇਕ ਲੱਗੇ, ਉਹ ਪਿਘਲਦਾ ਹੈ। ਨਿਜ ਪ੍ਰਤਾਪ ਦ੍ਰਵੈ ਨਿਤ ਨੀਤਾ। ਕਹਿਣ ਲੱਗੇ ਪਰ ਦੁੱਖ ਦੇਖ ਦਵੈ ਸੰਤ ਪੁਨੀਤਾ। ਸੰਤ ਦੂਜੇ ਦੇ ਦੁੱਖ ਨੂੰ ਵੇਖ ਕੇ ਪਿਘਲਦਾ ਹੈ। ਗੁਰਮੁਖੋ, ਇੱਕ ਨਹੀਂ, ਸੈਂਕੜੇ ਹਜ਼ਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਸਿੱਖ ਇਤਿਹਾਸ ਵਿੱਚ ਪੂਰਨ ਪੁਰਸ਼ਾਂ ਦੀਆਂ, ਬਾਬੇ ਨਾਨਕ ਦਾ ਹਿਰਦਾ ਪਿਘਲਿਆ ਨਹੀਂ। ਘਰ ਕਿਸੇ ਦਾ ਲੁੱਟਿਆ ਗਿਆ, ਬੰਕਾ ਕਿਸੇ ਦਾ ਮਾਰਿਆ ਗਿਆ, ਪੁੱਤਰ ਕਿਸੇ ਦਾ ਮਾਰਿਆ ਗਿਆ, ਹਰ ਪਾਸੇ ਕੁਰਲਾਟ ਸੀ, ਲੋਕ ਘਰ ਛੱਡ ਕੇ ਦੌੜ ਗਏ, ਤੇ ਬਾਬਾ ਆਪਣੇ ਘਰ ਨੂੰ ਛੱਡ ਕੇ ਦਰਦ ਵੰਡਾਉਣ ਲਈ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ, ਏਤੀ ਮਾਰ ਪਈ ਕਰਲਾਣੇ ਤੈਂ ਕੀ,
ਦਰਦ ਨਾ ਆਇਆ, ਦਇਆਲੰਗ ਸਰਬੱਤਰ ਜੀਆਂ,
ਸਭ ਤੇ ਦਇਆ ਕੀਤੀ, ਅੱਗ ਕਿਸੇ ਦੇ ਘਰ ਨੂੰ ਲੱਗੀ ਤੇ ਬਾਬਾ ਜੀ ਦੇਖ ਕੇ ਕਹਿਣ ਲੱਗੇ, ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੀ ਪ੍ਰਿਥਵੀ ਤੇ ਦਇਆ ਕਰਕੇ ਬਾਬੇ ਨੇ ਆਪਣੇ ਘਰ ਨੂੰ ਛੱਡ ਦਿੱਤਾ, ਪਰ ਜੀਵਾਂ ਦੇ ਅੰਦਰ ਨੂੰ ਸੁੱਖ ਦਿੱਤਾ। ਜਲਤੀ ਸਭ ਪ੍ਰਿਥਵੀ ਦਿਸ ਆਈ। ਹਜ਼ੂਰ ਕਹਿੰਦੇ ਨੇ ਦਇਆਲੰਗ ਸਰਬੱਤਰ ਜੀਆਂ, ਪੂਰਨ ਪੁਰਸ਼ ਸਾਰਿਆਂ ਤੇ ਦਇਆ ਕਰਦਾ ਹੈ, ਤੇ ਕਿਹੋ ਜੀ ਦਇਆ ਕਰਦਾ ਹੈ,
ਉਹਦੇ ਸਾਹਮਣੇ ਕੋਈ ਆ ਜਾਏ ਉਹਨੇ ਈਰਖਾ ਵੈਰ ਨਹੀਂ ਰੱਖਣਾ। ਪਿਆਰਿਓ, ਬੜੀ ਸੋਹਣੀ ਇੱਕ ਸਿੱਖ ਇਤਿਹਾਸ ਦੀ ਉਦਾਹਰਨ ਹੈ। ਸਿਰਫ ਮੈਂ ਟਿਊਕ ਮਾਤਰ ਅਰਜ਼ ਕਰੀ ਜਾਂਦਾ ਇਤਿਹਾਸਕ ਗੱਲਾਂ। ਬਾਬਾ ਖੁਦਾ ਸਿੰਘ ਦਾ ਨਾਮ ਆਪ ਜੀ ਨੇ ਸੁਣਿਆ ਹੋਣਾ, ਅਸਲੀ ਇਹਨਾਂ ਦਾ ਨਾਮ ਸੀ ਬਾਬਾ ਜਸਵੰਤ ਸਿੰਘ ਜੀ, ਪਰ ਜੀਵਨ ਇੰਨਾ ਉੱਚਾ ਸੀ ਕਿ ਕਾਬਲ ਦੇ ਪਠਾਣ ਕਹਿੰਦੇ ਸਨ, ਖੁਦਾ ਪਤਾ ਨਹੀਂ ਦੇਖਿਆ ਕਿ ਨਹੀਂ, ਪਰ ਜਿੱਥੇ ਬਾਬਾ ਬਹਿ ਜਾਂਦਾ ਇਹ ਖੁਦਾ ਦੀ ਜਿਉਂਦੀ ਜਾਗਦੀ ਮੂਰਤ ਹੈ। ਜਸਵੰਤ ਸਿੰਘ ਤੋਂ ਨਾਮ ਪਿਆ ਸੀ ਬਾਬਾ ਖੁਦਾ ਸਿੰਘ। ਲਾਹੌਰ ਅੰਗਰੇਜ਼ ਨੇ ਇਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਇਹਨਾਂ ਦੇ ਸਹਿਯੋਗੀ ਸਾਥੀ ਸਨ ਭਾਈ ਮਹਾਰਾਜ ਸਿੰਘ ਜੀ, ਜਿਨ੍ਹਾਂ ਨੂੰ ਸਿੰਘਾਪੁਰ ਸ਼ਹੀਦ ਕੀਤਾ ਗਿਆ ਸੀ। ਇਹਨਾਂ ਇਹ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਵਿੱਚੋਂ। ਬਾਬਾ ਖੁਦਾ ਸਿੰਘ ਲਾਹੌਰ ਆਪਣੇ ਘਰ ਵਿੱਚ ਨੇ, ਲਾਹੌਰ ਤੋਂ ਬਾਹਰ ਨਹੀਂ ਸਨ ਨਿਕਲ ਸਕਦੇ। ਅੱਧੀ ਰਾਤ ਨੂੰ ਇਹਨਾਂ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਇਸ ਘਟਨਾ ਦਾ ਜ਼ਿਕਰ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਣਾ ਨੇ ਬਾਬਾ ਖੁਦਾ ਸਿੰਘ ਜੀ ਦੇ ਜੀਵਨ ਵਿੱਚ ਕੀਤਾ ਹੈ। ਉਹ ਕਹਿੰਦੇ ਨੇ ਅੱਧੀ ਰਾਤ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਆਵਾਜ਼ ਵਿੱਚ ਦਰਦ ਬੜਾ ਸੀ, ਤੇ ਜਦੋਂ ਉਸ ਰੋਣ ਦੀ ਆਵਾਜ਼ ਨੂੰ ਸੁਣ ਕੇ ਬਾਬਾ ਜੀ ਉੱਠੇ, ਆਵਾਜ਼ ਵਾਲੇ ਪਾਸੇ ਨੂੰ ਗਏ ਤੇ ਇਹ ਘਰ ਸੀ ਕਿਸੇ ਗਰੀਬ ਔਰਤ ਦਾ, ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਸਨ, ਜਿਹੜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਸਨ। ਜਦੋਂ ਦਰਵਾਜ਼ੇ ਤੇ ਪਹੁੰਚੇ ਤੇ ਆਵਾਜ਼ ਆ ਰਹੀ ਸੀ, ਮਾਂ ਅੱਜ ਮੈਨੂੰ ਬਚਾ ਸਕਣੀ ਹੈ ਤੇ ਬਚਾ ਲੈ, ਇਸ ਫੋੜੇ ਨੇ, ਇਸ ਪੀੜਾ ਨੇ ਮੇਰੀ ਅੱਜ ਜ਼ਿੰਦਗੀ ਦਾ ਅੰਤ ਕਰ ਦੇਣਾ। ਦਰਵਾਜ਼ਾ ਖੜਕਾਇਆ, ਸਭ ਤੇ ਦਇਆ ਕੈਸੀ ਹੈ, ਦਰਵਾਜ਼ਾ ਖੜਕਾਇਆ ਤੇ ਕਹਿੰਦੇ ਨੇ ਅੰਦਰੋਂ ਆਵਾਜ਼ ਆਈ, ਕੌਣ? ਤੇ ਬਾਹਰੋਂ ਬੋਲੇ, ਗੁਰੂ ਨਾਨਕ ਦਾ ਸਿੱਖ, ਗੁਰੂ ਗੋਬਿੰਦ ਸਿੰਘ ਦਾ ਪੁੱਤਰ। ਦਰਵਾਜ਼ਾ ਖੋਲ੍ਹਿਆ ਤੇ ਬਾਬਾ ਖੁਦਾ ਸਿੰਘ ਜੀ ਸਾਹਮਣੇ ਖਲੋਤੇ ਸਨ। ਕਿਸੇ ਦੀ ਚੀਕ ਸੁਣ ਕੇ ਅੰਦਰ ਪਿਘਲ ਜਾਣਾ, ਕਿਸੇ ਦੀ ਆਵਾਜ਼ ਸੁਣ ਕੇ ਅੰਦਰ ਉਹਦੀ ਮਦਦ ਲਈ ਦੌੜ ਜਾਣਾ, ਸੱਚ ਜਾਣੋ ਇਹ ਪੂਰਨ ਪੁਰਸ਼ ਦਾ ਤੀਸਰਾ ਲੱਛਣ ਹੈ। ਕਹਿਣ ਲੱਗੇ, ਰੋਣਾ ਕਾਸ ਲਈ ਇੰਨੀ ਉੱਚੀ ਸਾਰੀ ਆਵਾਜ਼ਾਂ ਕਿਉਂ? ਤੇ ਉੱਤਰ ਦਿੱਤਾ ਕਿ ਮੇਰੀ ਬੱਚੀ ਦੇ ਸੀਨੇ ਵਿੱਚ ਇੱਕ ਫੋੜਾ ਹੈ, ਜ਼ਖਮ ਰਿਸਦਾ ਨਹੀਂ ਪਿਆ, ਬੱਚੇ ਨੂੰ ਦੁੱਧ ਨਹੀਂ ਪਿਲਾ ਸਕਦੀ, ਉਸ ਫੋੜੇ ਨੇ ਇੰਨਾ ਦੁਖੀ ਕੀਤਾ, ਇਹ ਵਿਲਕਦੀ ਕਲਪਦੀ ਪਈ ਹੈ। ਤੇ ਬਾਬਾ ਖੁਦਾ ਸਿੰਘ ਨੇ ਗੁਰਮਖੋ ਹੱਥ ਜੋੜ ਕੇ ਕਿਹਾ ਸੀ, ਮਾਈ ਜੇ ਤੂੰ ਚਾਹੇ ਮੈਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਕਿਰਪਾ ਨਾਲ ਬੇਨਤੀ ਕਰਨਾ ਵਾਂ ਕਿ ਮੇਰੇ ਅੰਦਰ ਗੁਰੂ ਨਾਨਕ ਦੀ ਮਿਹਰ ਨਾਲ ਕਦੀ ਮਲੀਨ ਫੁਰਨਾ ਨਹੀਂ, ਸਿਰਫ ਇਹਦੇ ਦਰਦ ਨੂੰ ਸੁਣ ਕੇ ਮੈਂ ਆਇਆ, ਮੇਰੇ ਤੋਂ ਜਰਿਆ ਨਹੀਂ ਜਾ ਸਕਦਾ, ਜੇ ਮੈਨੂੰ ਫੋੜਾ ਦਿਖਾਏ ਤੇ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਇਸ ਫੋੜੇ ਦੇ ਅੰਦਰ ਦੇ ਗੰਦੇ ਖੂਨ ਨੂੰ ਚੂਸ ਕੇ ਬਾਹਰ ਸੜ ਸਕਣਾ ਵਾਂ, ਇਹਦੇ ਨਾਲ ਤੇਰੀ ਬੱਚੀ ਨੂੰ ਰਾਹਤ ਮਿਲੇਗੀ। ਪਿਆਰਿਓ, ਚੀਕ ਕਿਸੇ ਦੇ ਘਰ ਦੀ, ਦੁੱਖ ਕਿਸੇ ਦੇ ਸਰੀਰ ਦਾ, ਤੇ ਉਸ ਮਹਾਂਪੁਰਸ਼ ਨੇ ਸਿੱਖ ਇਤਿਹਾਸ ਕਹਿੰਦਾ ਹੈ ਕਿ ਉਸ ਔਰਤ ਦੇ ਉਸ ਭਰੇ ਹੋਏ ਗੰਦੇ ਖੂਨ ਨਾਲ ਭਰੇ ਹੋਏ ਫੋੜੇ ਨੂੰ ਆਪਣੇ ਮੂੰਹ ਨਾਲ ਚੂਸ ਕੇ ਬਾਹਰ ਸੁੱਟਿਆ, ਤੇ ਜਦੋਂ ਉਹ ਖੂਨ ਗੰਦਾ ਨਿਕਲਿਆ ਉਸ ਬੀਬੀ ਨੇ ਸੁੱਖ ਦਾ ਸਾਹ ਲਿਆ, ਤੇ ਕਹਿੰਦੇ ਨੇ ਮਹਾਂਪੁਰਸ਼ਾਂ ਦੀਆਂ ਅੱਖਾਂ ਵਿੱਚ ਨੀਰ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਅੱਜ ਤੇਰੀ ਸਿੱਖੀ ਦੀ ਇੱਕ ਪੌੜੀ ਤੇ ਮੈਂ ਥੋੜ੍ਹਾ ਜਿਹਾ ਪਹਿਰਾ ਦੇ ਸਕਿਆ। ਕਿਸੇ ਦੇ ਅੰਦਰ ਦੇ ਦੁੱਖ ਨੂੰ ਦੇਖ ਕੇ ਪਿਘਲ ਜਾਣਾ, ਆਪਾਂ ਦੇਖਦੇ ਹਾਂ ਕਿ ਅੱਜ ਸੱਚ ਜਾਣੋ ਮਨ ਪੱਥਰ ਹੋ ਚੁੱਕੇ ਨੇ। ਕਿਸੇ ਨੂੰ ਦੁੱਖ ਦੇਖ ਕੇ ਪਿਘਲਣਾ ਕੀ ਹੈ, ਅੰਦਰ ਰੁੱਖੇ ਹੋ ਗਏ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪਿਆਰਿਆ, ਪੂਰਨ ਪੁਰਸ਼ ਦਾ ਤੀਸਰਾ ਲੱਛਣ ਹੈ ਦਇਆਲੰਗ ਸਰਬੱਤਰ ਜੀਆ। ਤੇ ਅਗਲਾ ਕੰਮ ਕੀ ਹੈ, ਪੰਚ ਦੋਖ ਵਿਵਰਜਤ ਹੈ, ਇਹ ਤੀਸਰੇ ਲੱਛਣ ਵਿੱਚ ਹੀ ਹੈ। ਕਿ ਪੰਜ ਦੁੱਖਾਂ ਨੂੰ ਉਹ ਨੇੜੇ ਨਹੀਂ ਆਉਣ ਦਿੰਦਾ। ਪੰਜ ਦੁੱਖ ਤੁਹਾਨੂੰ ਪਤਾ ਹੈ, ਪੰਜ ਗੁਣੀ ਪੰਜ ਦੁੱਖ ਬਣਦੇ ਨੇ। ਮੈਨੂੰ ਪਤਾ ਵੀ ਭਾਈ ਸਾਹਿਬ ਉਹਨਾਂ ਨੇ ਆਪਣੇ ਇੱਕ ਕੀਰਤਨ ਵਿੱਚ ਨਾ ਗੁਰਮੁਖ ਪਿਆਰਿਆਂ ਨੇ ਪੰਜ ਦੁੱਖਾਂ ਦੀ ਵਿਆਖਿਆ ਬੜੀ ਖੁੱਲ੍ਹੇ ਤਰੀਕੇ ਨਾਲ ਕੀਤੀ। ਪੰਜ ਤੱਤ ਨੇ, ਪੰਜ ਤੱਤਾਂ ਦੇ ਪੰਜ ਗੁਣ ਨੇ, ਪੰਜ ਗੁਣਾਂ ਨੂੰ ਮਾਨਣ ਵਾਲੇ ਪੰਜ ਇੰਦਰੇ ਨੇ। ਇਹ ਗੁਣ ਫਿਰ ਦੁੱਖ ਬਣ ਜਾਂਦੇ ਨੇ ਜਦੋਂ ਬੇਸਮਝੀ ਨਾਲ ਇਹਦੀ ਕੋਈ ਵਰਤੋਂ ਕਰਦਾ। ਪੰਜ ਤੱਤ ਅਸੀਂ ਪੜ੍ਹਦੇ ਹਾਂ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਪਾਣੀ ਅੱਗ ਖਵਾ ਮਿੱਟੀ ਅਤੇ ਆਕਾਸ਼, ਇਹਨਾਂ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਅਤੇ ਪੰਜ ਗੁਣ ਜਿਹੜੇ ਨੇ ਉਹ ਗ੍ਰਹਿਣ ਕਰਨ ਵਾਲੇ ਸਾਡੇ ਪੰਜ ਇੰਦਰੇ ਨੇ। ਇੱਥੇ ਥੋੜ੍ਹਾ ਜਿਹਾ ਟਿਕਿਓ। ਦੇਖੋ, ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ, ਅਸੀਂ ਧਰਤੀ ਨਾਲ ਬਹੁਤ ਜੁੜੇ ਹਾਂ, ਧਰਤੀ ਨੂੰ ਅਸੀਂ ਮਾਂ ਵੀ ਕਹਿੰਦੇ ਹਾਂ। ਆ ਪਿਛਲੇ ਸਾਲ ਸ਼ਾਇਦ ਅਰਥਕਵਿਕ ਆਇਆ ਨਾ, ਜਦੋਂ ਭੂਚਾਲ ਆਇਆ, ਤੁਹਾਨੂੰ ਜਿੰਨਿਆਂ ਨੇ ਵੀ ਤੁਸੀਂ ਇਹ ਝਟਕਾ ਵੱਜਾ ਹੋਣਾ, ਅੰਜ ਪ੍ਰਤੀਤ ਹੋਇਆ ਜਿਵੇਂ ਮਨ ਨੂੰ ਕੇਸਾਂ ਤੋਂ ਪਿੱਛੇ ਕੋਈ ਖਿੱਚਦਾ ਹੋਵੇ, ਇੱਕੋ ਦਮ ਚੱਕਰ ਆਉਣ ਲੱਗ ਪਏ। ਹਰ ਬੰਦੇ ਨੇ ਕਿਹਾ ਪਤਾ ਨਹੀਂ ਕੀ ਹੋਇਆ ਮੈਨੂੰ ਚੱਕਰ ਆਉਣ ਲੱਗ ਪਏ ਨੇ। ਅਸਲ ਵਿੱਚ ਸਾਡੇ ਸਰੀਰ ਦਾ ਇੱਕ ਤੱਤ ਹੈ ਮਿੱਟੀ, ਮਿੱਟੀ ਦਾ ਸੰਬੰਧ ਧਰਤੀ ਨਾਲ ਹੈ, ਧਰਤੀ ਮਾਂ ਹੈ। ਅਤੇ ਜਿਹੜਾ ਬੱਚਾ ਮਾਂ ਦੇ ਗਰਭ ਵਿੱਚ ਪਲਦਾ ਹੋਵੇ, ਜੇ ਮਾਂ ਨੂੰ ਦੁੱਖ ਲੱਗੇਗਾ ਤੇ ਬੱਚੇ ਤੇ ਅਸਰ ਹੋਵੇਗਾ। ਜਿਹੜੀ ਧਰਤੀ ਅੰਦਰ ਹਲਚਲ ਹੋਵੇਗੀ ਉਹ ਮਾਨਵਤਾ ਉੱਤੇ ਅਸਰ ਕਰੇਗੀ, ਕਿਉਂਕਿ ਉਸ ਧਰਤੀ ਤੇ ਬੈਠੇ ਹਾਂ। ਪੰਜ ਤੱਤ ਨੇ ਪਰ ਮਹਾਂਪੁਰਸ਼ ਪੂਰਨ ਪੁਰਸ਼ ਪੰਜ ਦੁੱਖਾਂ ਤੋਂ ਨਿਰਲੇਪ ਹੈ। ਆਕਾਸ਼ ਦਾ ਗੁਣ ਹੈ ਸ਼ਬਦ, ਪਾਣੀ ਦਾ ਗੁਣ ਹੈ ਰਸ, ਅੱਗ ਦਾ ਗੁਣ ਹੈ ਆ ਰੂਪ, ਇਸੇ ਤਰ੍ਹਾਂ ਮਿੱਟੀ ਦਾ ਗੁਣ ਹੈ ਗੰਧ, ਇਸੇ ਤਰ੍ਹਾਂ ਆਕਾਸ਼ ਦਾ ਗੁਣ ਅਸੀਂ ਸ਼ਬਦ ਕਰਨੇ ਆ। ਪੰਜ ਤੱਤਾਂ ਦੇ ਪੰਜ ਗੁਣ ਨੇ ਤੇ ਪੰਜ ਸਾਡੇ ਇੰਦਰੇ ਨੇ। ਜਿਹੜਾ ਤੱਤ ਅਗਨੀ ਹੈ ਉਸ ਦਾ ਇੰਦਰਾ ਸਾਡੀਆਂ ਅੱਖਾਂ ਨੇ, ਜਿਹੜਾ ਤੱਤ ਮਿੱਟੀ ਹੈ ਉਸ ਦਾ ਇੰਦਰਾ ਸਾਡੀ ਨਾਸਕਾਂ ਹੈ, ਜਿਹੜਾ ਤੱਤ ਆਕਾਸ਼ ਹੈ ਉਸ ਦਾ ਇੰਦਰਾ ਕੰਨ ਨੇ। ਇਸੇ ਤਰ੍ਹਾਂ ਪੰਜ ਤੱਤ ਜਿਹੜੇ ਨੇ ਇਹਨਾਂ ਦੇ ਵੱਖ ਵੱਖ ਇੰਦਰੇ ਨੇ। ਖਵਾ, ਇਹਦਾ ਇੰਦਰਾ ਸਾਡੀ ਤੁਚਾ ਹੈ, ਅਤੇ ਪਾਣੀ ਜਿਹੜਾ ਇਹਦਾ ਇੰਦਰਾ ਸਾਡੀ ਜੀਭ ਹੈ। ਇਹ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਅਤੇ ਜਦੋਂ ਬੰਦਾ ਇਹਨਾਂ ਗੁਣਾਂ ਨੂੰ ਲਾਪਰਵਾਹ ਹੋ ਕੇ ਵਰਤਦਾ ਹੈ ਤਾਂ ਗੁਰਮੁਖੋ ਇਹਨਾਂ ਦੀ ਬਹੁਤਾਤ ਬੰਦੇ ਲਈ ਦੋਖ ਬਣ ਜਾਂਦੀ ਹੈ। ਪੂਰਨ ਪੁਰਸ਼ ਨੇ ਪੰਜ ਦੋਖ ਆਪਣੇ ਨੇੜੇ ਨਹੀਂ ਆਉਣ ਦਿੱਤੇ। ਕਿਉਂ ਨਹੀਂ ਨੇੜੇ ਆਉਣ ਦਿੱਤੇ ਜੀ? ਉਹਨੂੰ ਗੁਰੂ ਨੇ ਇੱਕ ਅੰਦਰ ਦੀ ਜਾਤ ਦਿੱਤੀ ਹੈ, ਪੰਜਾਂ ਨੂੰ ਜਿੱਤਿਆ। ਪ੍ਰੇਮ ਪਲੇਤਾਂ, ਪ੍ਰੇਮ ਪਲੀਤਾਂ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਪੰਚ ਦੋਖ ਵੀ ਵਰਜਿਤ ਹੈ। ਰੋਕ ਲਿਆ ਪੰਜਾਂ ਨੂੰ, ਕਿਉਂਕਿ ਉਹਦੇ ਕੋਲ ਇੰਨਾ ਕੁ ਅਸਲਾ ਸੀ ਕਿ ਪੰਜ ਉਹਦੇ ਨੇੜੇ ਹੀ ਨਾ ਆਏ। ਪ੍ਰੇਮ ਪਲੀਤਾਂ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋੜ ਸਦਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਪੰਚ ਦੋਖ ਵੀ ਵਰਜਤੈ, ਵੱਡੀ ਕੌਮ ਵਸ ਭਾਗੈ ਨਾਹੀ, ਮੌਕਮ ਫੌਜ ਖਟਲੀ ਰਹਿ, ਕਉ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝਲੀ ਰਹਿ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕਿਹੜੇ ਜੀ ਪੰਚ ਦੋਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀ। ਫਿਰ ਸਮਝਿਓ, ਪੂਰਨ ਪੁਰਸ਼ ਦਾ ਤੀਸਰਾ ਲਕਸ਼ਣ ਸਾਰਿਆਂ ਤੇ ਦਇਆ ਕਰਨੀ ਤੇ ਅੰਦਰ ਦੋਖਾਂ ਨੂੰ ਨਾ ਆਉਣ ਦੇਣਾ। ਗੁਰਮੁਖੋ ਇਹਦਾ ਚੌਥਾ ਲਕਸ਼ਣ ਹੈ ਪੂਰਨ ਪੁਰਸ਼ ਦਾ। ਤਨ ਗੁਰੂ ਅਰਜੁਨ ਸਾਹਿਬ ਮੁਤਾਬਕ ਭੋਜਨੰਗ ਗੋਪਾਲ ਕੀਰਤਨੈ ਅਲਪ ਮਾਇਆ ਜਲ ਕਮਲ ਰਹਿਤੈ। ਚੌਥਾ ਲਕਸ਼ਣ ਪੂਰਨ ਪੁਰਸ਼ ਦਾ ਕਿ ਉਹ ਆਪਣੀ ਜ਼ਿੰਦਗੀ ਦੀ ਖੁਰਾਕ ਪਰਮਾਤਮਾ ਦੇ ਕੀਰਤਨ ਨੂੰ ਬਣਾਉਂਦਾ ਹੈ, ਕੀਰਤਨ ਉਸ ਦਾ ਭੋਜਨ ਬਣ ਗਿਆ ਹੈ। ਅਤੇ ਪਿਆਰਿਓ ਉਹ ਭੋਜਨ ਉਹਨੂੰ ਫਿਰ ਦੁਨੀਆਂ ਦੇ ਰਸਾਂ ਤੋਂ ਨਿਰਲੇਪ ਕਰ ਗਿਆ। ਇਸੇ ਭੋਜਨ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇਹਨੂੰ ਬਾਬਾ ਜੀ ਨੇ ਕਿਹਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਿਉਂਕਿ ਭੋਜਨੰ ਗੋਪਾਲ ਕੀਰਤਨੰ, ਪਰਮਾਤਮਾ ਦਾ ਕੀਰਤਨ ਉਹਦਾ ਭੋਜਨ ਬਣ ਗਿਆ। ਅਤੇ ਜਿਨ੍ਹਾਂ ਸੱਤ ਪੁਰਸ਼ਾਂ ਨੂੰ ਤੁਸੀਂ ਹਰ ਸਾਲ ਯਾਦ ਕਰਦੇ ਹੋ, ਅਤੇ ਗੁਰਮੁਖੋ ਉਹਨਾਂ ਨੇ ਭੋਜਨ ਕਿਹੜਾ ਬਣਾਇਆ ਸੀ? ਉਹਨਾਂ ਦਾ ਭੋਜਨ ਕੀਰਤਨ ਸੀ, ਉਹਨਾਂ ਦਾ ਭੋਜਨ ਨਾਮ ਸੀ। ਅਤੇ ਨਾਮ ਵਿੱਚ ਇੰਨੀ ਵੱਡੀ ਦਾਤੇ ਦੀ ਰਹਿਮਤ ਹੈ
ਕਿ ਸਾਰੇ ਇੰਦਰੀਆਂ ਤੇ ਕਾਬੂ ਪਾ ਜਾਂਦਾ ਹੈ ਨਾ, ਭੁੱਖ ਦਾ ਆਪਣੇ ਆਪ ਹੀ ਖਾਤਮਾ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਪੂਰਨ ਪੁਰਸ਼ ਭਜਨ ਦਾ, ਕੀਰਤਨ ਦਾ, ਨਾਮ ਦਾ ਭੋਜਨ ਛਕਦੇ ਨੇ। ਹੁਣ ਆਪਾਂ ਵੀ ਤਾਂ ਮਸਾਲੇ ਛਕਨੇ ਹਨ, ਦੇਖੋ ਮਿੱਠਾ ਖਾਂਦੇ ਹਾਂ, ਖੱਟਾ ਮਿੱਠਾ ਖਾਂਦੇ ਹਾਂ, ਅਸੀਂ ਕਹਿੰਦੇ ਹਾਂ ਰੋਟੀ ਮਸਾਲਾ ਚੰਗਾ ਪਾ ਕੇ ਸਬਜ਼ੀ ਬਣਾਓ। ਪੂਰਨ ਪੁਰਸ਼ ਵੀ ਮਸਾਲੇ ਖਾਂਦਾ, ਮਿੱਠਾ ਖਾਂਦਾ, ਪਰ ਉਹਦਾ ਭੋਜਨ ਸਾਡੇ ਭੋਜਨ ਤੋਂ ਵੱਖਰਾ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਸਭ ਰਸ ਮਿੱਠਾ ਮੰਨਿਐ ਭੋਜਨ ਗੋਪਾਲ ਕੀਰਤਨੰ। ਪੂਰਨ ਪੁਰਸ਼ ਜਦੋਂ ਨਾਮ ਨੂੰ ਮੰਨ ਲੈਂਦਾ ਹੈ, ਮੰਨਣਾ ਉਹਦੇ ਵਾਸਤੇ ਮਿੱਠਾ ਹੈ। ਸਭ ਰਸ ਮਿੱਠਾ ਮੰਨਿਐ ਸੁਣਿਐ ਸਾ ਲੋਣੇ। ਜਦੋਂ ਗੁਰਮੁਖੋ ਉਹ ਨਾਮ ਨੂੰ ਸੁਣਦਾ ਤੇ ਉਹਦੇ ਵਾਸਤੇ ਸਲੂਣਾ ਸਬਜ਼ੀ ਭਾਜੀ ਬਣਦੀ ਪਈ ਹੈ। ਖੱਟ ਤੁਰਸ਼ੀ ਮੁੱਖ ਬੋਲਣਾ ਭੋਜਨ ਗੋਪਾਲ ਕੀਰਤਨੰ। ਜਦੋਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ, ਉਦੋਂ ਉਹਦੇ ਲਈ ਖੱਟ ਤੁਰਸ਼ੀ ਭੋਜਨ ਹੈ। ਮਾਰਨ ਨਾਦ ਕੀਏ, ਮਾਰਨ ਦਾ ਅਖਰੀ ਅਰਥ ਇੱਥੇ ਮਾਰਨਾ ਨਹੀਂ, ਮਾਰਨ ਦਾ ਅਰਥ ਹੈ ਕੀਰਤਨ, ਮਸਾਲਾ। ਕਹਿਣ ਲੱਗੇ ਨਾਦ ਦਾ ਅਰਥ ਹੈ ਕੀਰਤਨ। ਉਹ ਕੀਰਤਨ ਦਾ ਮਸਾਲਾ ਪਾ ਪਾ ਕੇ ਭੋਜਨ ਤਿਆਰ ਕਰਦੇ ਨੇ। ਕੋਈ ਪ੍ਰਾਹੁਣਾ ਆ ਜਾਏ, 36 ਕੌਲੀਆਂ ਅਸੀਂ ਪਰੋਸ ਕੇ ਰੱਖਦੇ ਹਾਂ, ਪਰ ਪੂਰਨ ਪੁਰਸ਼ ਜਦੋਂ ਪਿਆਰੇ ਨੂੰ ਆਵਾਜ਼ ਪ੍ਰੇਮ ਨਾਲ ਮਾਰਦਾ, ਮੰਨੋ ਕਿ ਉਹਦੇ ਲਈ 36 ਪ੍ਰਕਾਰ ਦੇ ਭੋਜਨ ਆ ਜਾਂਦੇ। ਉਹਦਾ ਭੋਜਨ ਕੀ ਹੈ ਕਿ ਸਭ ਰਸ ਮਿੱਠਾ ਮੰਨਿਆ ਸੁਣੀਐ ਸਾ ਲੋਣੇ, ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ, ਜਾਂ ਕੋ ਨਦਰ ਕਰੇ ਭੋਜਨ ਗੋਪਾਲ ਕੀਰਤਨ। ਜਿਨ੍ਹਾਂ ਤੇ ਤੁਹਾਡੀ ਨਦਰ ਹੋ ਜਾਏ, ਉਹਦਾ ਚੌਥਾ ਲਕਸ਼ਣ ਕਿ ਪੂਰਨ ਪੁਰਸ਼ ਕੀਰਤਨ ਨੂੰ ਭੋਜਨ ਬਣਾਉਂਦਾ ਹੈ। ਜਾਂ ਕੋ ਨਦਰ ਕਰੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਬੇਕਾਰ। ਗੁਰਮੁਖੋ, ਇਹਨਾਂ ਸੱਤ ਪੁਰਸ਼ਾਂ ਨੇ, ਸੰਤ ਬਾਬਾ ਅਤਰ ਸਿੰਘ ਜੀ ਨੇ, ਨਾ ਹੀ ਅਤਰ ਨਹੀਂ, ਇੰਨੀ ਵੱਡੀ ਸੁਗੰਧੀ, ਜਿੱਥੋਂ ਲੰਘ ਹੈ ਉਹ ਥਾਵਾਂ ਵੀ ਅਤਰ ਨਾਲ ਮਹਿਕ ਉੱਠੀਆਂ। ਜੇ ਆਪ ਭੋਜਨ ਨਹੀਂ ਛਕਦੇ, ਕੱਲਾ ਭਜਨ ਕਰਦੇ ਨੇ, ਤੇ ਗੁਰੂ ਮਾਂ ਸੁਪਨੇ ਵਿੱਚ ਦਰਸ਼ਨ ਦੇ ਕੇ ਹਜ਼ੂਰ ਸਾਹਿਬ ਕਹਿੰਦੀ ਹੈ, ਭਾਈ ਨਾਨੂ ਸਿੰਘ ਮੇਰਾ ਪਿਆਰਾ ਇੱਕ ਬੈਠਾ ਹੈ, ਕਈ ਦਿਨਾਂ ਦਾ ਕੁਛ ਨਹੀਂ ਛਕਿਆ, ਲੋੜ ਉਹਨੂੰ ਕੋਈ ਨਹੀਂ, ਪਰ ਇੱਕ ਕੰਮ ਕਰੀ, ਸਵੇਰੇ ਮੇਰੇ ਪਿਆਰੇ ਨੂੰ ਭੋਜਨ ਜਾ ਕੇ ਜ਼ਰੂਰ ਛਕਾ। ਕਿਉਂ? ਕਿਉਂਕਿ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁੱਖ ਪਾਏ। ਗੁਰਮੁਖੋ, ਉਹਨਾਂ ਕੀਰਤਨ ਨੂੰ ਭੋਜਨ ਬਣਾਇਆ, ਤੇ ਪੂਰਨ ਪੁਰਸ਼ ਜਿਹਨੇ ਕੀਰਤਨ ਨੂੰ ਭੋਜਨ ਬਣਾ ਲਿਆ, ਉਹ ਮਾਇਆ ਵਿੱਚੋਂ ਨਰਲੇਪ ਰਹਿੰਦਾ। ਇਸੇ ਵਿਚਾਰ ਨੂੰ ਆਪਾਂ ਕੱਲ ਸੰਪੂਰਨ ਕਰਾਂਗੇ। ਫਿਰ ਮੈਂ ਸੰਖੇਪ ਜਿਹਾ ਕਹਿ ਦਿਆਂ, 4 ਲਕਸ਼ਣ ਅੱਜ ਬਿਆਨ ਕੀਤੇ ਨੇ। ਨਾਮ ਜੀਭ ਉੱਤੇ ਧਿਆਨ ਸਰਬ ਵਿਆਪੀ ਦਾ ਪਹਿਲਾ ਲਕਸ਼ਣ। ਗੁਰਮੁਖੋ, ਦੁੱਖ ਸੁੱਖ ਨੂੰ ਇੱਕ ਬਰਾਬਰ ਜਾਣਨਾ, ਇਹ ਉਸਦਾ ਦੂਸਰਾ ਲਕਸ਼ਣ। ਸਾਰਿਆਂ ਜੀਵਾਂ ਦਾ ਭਲਾ ਕਰਨਾ ਪੂਰਨ ਪੁਰਸ਼ ਦਾ ਤੀਸਰਾ ਲਕਸ਼ਣ, ਤੇ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਕੇ ਕੀਰਤਨ ਨੂੰ ਭੋਜਨ ਬਣਾ ਲੈਣਾ, ਇਹ ਚੌਥਾ ਲਕਸ਼ਣ। ਪੂਰਨ ਪੁਰਸ਼ ਸਭ ਦੇ ਚਰਨਾਂ ਦੀ ਧੂੜ ਬਣਦਾ ਹੈ। ਗੁਰਮੁਖੋ, ਕਿਸੇ ਦੀ ਨਿੰਦਿਆ ਕਰਨੀ ਕਿ ਉਹ ਪਰਾਈ ਨਿੰਦਿਆ ਨੂੰ ਸੁਣ ਕੇ ਵੀ ਕੰਨ ਬੰਦ ਕਰ ਲੈਂਦਾ, ਇਸ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਜੀ ਨੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।